ਧੰਨ ਧੰਨ ਸਤਿਗੁਰ ਗੁਰੂ ਤੇਗ ਬਹਾਦਰ ਮਹਾਰਾਜ। ਦੋ ਤਿੰਨ ਦਿਨ ਤੋਂ ਜਿਨ੍ਹਾਂ ਦੀ ਅਮਰ ਕਥਾ ਕਿਣਕਾ ਮਾਤਰ ਆਪਾਂ ਵਿਚਾਰ ਰਹੇ ਹਾਂ, ਆਪ ਜੀ ਨੇ ਦੁਪਹਿਰੇ ਸਰਵਣ ਕੀਤਾ ਸੀ। ਸਤਿਗੁਰ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਬਖਸ਼ੀ, ਪੋਤਰੇ ਨੂੰ ਗੱਦੀ ਦੀ ਦਾਤ ਬਖਸ਼ੀ। ਸ੍ਰੀ ਹਰਿ ਰਾਇ ਸਾਹਿਬ ਮਹਾਰਾਜ ਪੋਤਰੇ ਸੀ ਛੇਵੇਂ ਪਾਤਸ਼ਾਹ। ਪਹਿਲੇ ਦਿਨ ਵੀ ਤੁਹਾਨੂੰ ਬੇਨਤੀ ਕੀਤੀ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ। ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ, ਛੇਵੇਂ ਪਾਤਸ਼ਾਹ ਜੀ ਨੇ ਵੀ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ। ਇੱਕ ਨੁਕਤੇ ਵਾਲੀ ਗੱਲ ਇਹਦੇ ਵਿੱਚ ਇਹ ਵਿਚਾਰ ਨਹੀਂ ਕਰਨੀ ਕਿ ਪੁੱਤਰ ਲਾਇਕ ਨਹੀਂ ਸੀ, ਕਾਬਲ ਨਹੀਂ ਸੀ। ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਅਮਰ ਹੈ, ਸਤਿਕਾਰ ਹੈ, ਕਿਉਂਕਿ ਬਾਬਾ ਲਖਮੀ ਦਾਸ ਸ੍ਰੀ ਚੰਦ ਜੀ ਨੇ ਜਦੋਂ ਅੰਤ ਸਮੇਂ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਸਭ ਕੁਝ ਤੋਂ ਬੇਦਖਲ ਕਰ ਦਿੱਤਾ, ਗੱਦੀ ਲਹਿਣਾ ਜੀ ਨੂੰ ਦੇ ਦਿੱਤੀ, ਸਾਡਾ ਗੁਜ਼ਾਰਾ ਕਿਵੇਂ ਹੋਵੇਗਾ? ਕਰਤਾਰਪੁਰ ਸਾਹਿਬ, ਗੁਰੂ ਨਾਨਕ ਦੇਵ ਜੀ ਦੇ ਬਚਨ ਸਾਡੇ ਕੋਲ ਲਿਖਤੀ ਹਨ। ਸਤਿਗੁਰ ਕਹਿੰਦੇ ਤੁਸੀਂ ਤਾਂ ਗੁਰੂ ਕੇ ਪੁੱਤਰ ਹੋ, ਗੁਰੂ ਘਰ ਦੇ ਕੁੱਤਿਆਂ ਦੀ ਵੀ ਪੂਜਾ ਹੋਵੇਗੀ, ਅੱਜ ਕੇ ਆਖੋ ਸਤ, ਉਹ ਵੀ ਪੂਜੇ ਜਾਣਗੇ। ਤਾਂ ਐਸੀ ਅਵਸਥਾ ਨਹੀਂ, ਬਸ ਇੱਕ ਨੁਕਤਾ ਹੀ ਹੈ ਇਹਦੇ ਵਿੱਚ ਸਮਝਣ ਵਾਲਾ, ਲਾਇਕ ਨਲਾਇਕ ਦੀ ਗੱਲ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪ੍ਰਥਾ ਚਲਾਈ ਹੈ, ਇੱਕ ਮਰਯਾਦਾ ਨਵੀਂ ਵਧੀ ਹੈ। ਉਹ ਕਿਹੜੀ? ਇਸ ਘਰ ਵਿੱਚ ਜਿੱਥੇ ਤੁਸੀਂ ਬੈਠੇ ਹੋ, ਇੱਥੇ ਪੁੱਤ ਮਾਲਕ ਨਹੀਂ, ਇੱਥੇ ਸੇਵਕ ਮਾਲਕ। ਬਸ ਇੰਨਾ ਹੀ ਨੁਕਤਾ ਸੀ, ਇੱਥੇ ਪੁੱਤ ਦਾ ਹੱਕ ਨਹੀਂ ਹੈ, ਇੱਥੇ ਸੇਵਕ ਦਾ ਹੱਕ। ਹਿੰਦੁਸਤਾਨ ਵਿੱਚੋਂ ਹੀ, ਪੰਜਾਬ 'ਚੋਂ ਹੀ ਆਏ ਹੋ ਤੁਸੀਂ, ਇੱਕ ਹੱਕ ਸਫ਼ਾ ਹੁੰਦਾ ਸੀ ਰੈਵਨਿਊ ਡਿਪਾਰਟਮੈਂਟ ਦੇ ਵਿੱਚ, ਹੱਕ ਸਫ਼ਾ ਕਾਨੂੰਨ। ਬਾਪ ਨੇ ਬੈ ਕਰ ਦਿੱਤੀ ਜ਼ਮੀਨ, ਪੁੱਤ ਨੇ ਦਾਅਵਾ ਕਰਕੇ ਬੈਨਾਮਾ ਤੜਾ ਦਿੱਤਾ, ਉਹ ਖਤਮ ਹੋ ਜਾਂਦੀ ਸੀ, ਬੈ ਦੀ ਜ਼ਮੀਨ ਮਿਲ ਜਾਂਦੀ ਸੀ, ਉਹਨੂੰ ਹੱਕ ਸਫ਼ਾ ਕਹਿੰਦੇ ਸੀ। ਸਾਡੇ ਦੇਸ਼ ਵਿੱਚ ਹੱਕ ਸਫ਼ਾ ਤੋੜੇ ਨੂੰ ਕੋਈ 35 ਸਾਲ ਹੋਏ ਨੇ, ਪਹਿਲਾਂ ਚੱਲਦਾ ਸੀ ਇਹ, 40 ਸਾਲ ਰੱਖ ਲਓ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਕ ਸਫ਼ਾ 425 ਸਾਲ ਪਹਿਲਾਂ ਤੋੜ ਦਿੱਤਾ, ਕੇ ਆਖੋ ਸਤ। ਇਸ ਘਰ ਵਿੱਚ ਪੁੱਤ ਦਾ ਹੱਕ ਨਹੀਂ ਹੈ, ਸੇਵਕ ਦਾ ਹੱਕ ਹੈ। ਅਤੇ ਇੱਕ ਚਰਨਾਂ 'ਚ ਤੁਹਾਡੇ ਬੇਨਤੀ ਹੈ, ਹੁਣ ਵੀ ਇਹਨਾਂ ਘਰਾਂ ਦੀ ਸੇਵਾ ਸੇਵਕਾਂ ਨੂੰ ਦਿਓ, ਜਿਨ੍ਹਾਂ ਕੋਲ ਸੇਵਾ ਹੋਵੇ, ਤਾਂ ਹੀ ਆਨੰਦ ਵਿੱਚ ਕੰਮ ਚੱਲੂਗਾ। ਜੇ ਕੋਈ ਹੋਰ ਗੱਲਾਂ ਆਪਾਂ ਵੇਖ ਕੇ ਸੇਵਾ ਦੇਵਾਂਗੇ, ਫਿਰ ਗੜਬੜ ਤਾਂ ਹੋਏ ਰਹੀ ਹੈ। ਨਹੀਂ, ਇੱਥੇ ਹੱਕ ਹੈ ਸੇਵਕ ਦਾ। ਸਤਿਗੁਰ ਹਰਗੋਬਿੰਦ ਸਾਹਿਬ ਜੀ ਨੇ ਪੋਤਰੇ ਨੂੰ ਬਖਸ਼ਿਸ਼ ਕੀਤੀ, ਬਾਬਾ ਗੁਰਦਿੱਤਾ ਜੀ ਦੇ ਸਪੁੱਤਰ, ਸਤਿਕਾਰਯੋਗ ਪੂਜਨੀਕ ਮਾਤਾ ਨਾਨਕੀ ਜੀ, ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਨੇ ਬਚਨ ਕੀਤਾ, ਸਤਿਗੁਰ ਮੇਰੇ ਸਪੁੱਤਰ ਇਹਨਾਂ ਵਾਸਤੇ ਕੁਝ। ਉਦੋਂ 3 ਚੀਜ਼ਾਂ ਦੀ ਬਖਸ਼ਿਸ਼ ਹੋਈ ਸੀ ਮਾਤਾ ਨਾਨਕੀ ਜੀ ਨੂੰ, ਇੱਕ ਕਟਾਰ ਦਿੱਤੀ ਛੇਵੇਂ ਪਾਤਸ਼ਾਹ ਜੀ ਨੇ, ਇੱਕ ਰੁਮਾਲ ਦਿੱਤਾ ਅਤੇ ਇੱਕ ਗੁਟਕਾ ਦਿੱਤਾ। ਇਹ 3 ਚੀਜ਼ਾਂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ ਸੀ ਜਦੋਂ ਹਰਿ ਰਾਇ ਸਾਹਿਬ ਜੀ ਨੂੰ ਗੱਦੀ ਦਿੱਤੀ ਹੈ, ਮਾਤਾ ਜੀ ਨੂੰ ਇਹ ਚੀਜ਼ਾਂ ਬਖਸ਼ੀਆਂ ਸੀ। ਉਹਨਾਂ 3 ਚੀਜ਼ਾਂ ਦਾ ਭਾਵ ਕੀ ਹੈ? ਗੁਟਕਾ, ਸਿਮਰਨ, ਇਹਦਾ ਆਸਰਾ ਲੈਣਾ, ਆਧਾਰ ਬਣਾਉਣਾ ਸਿਮਰਨ ਨੂੰ। ਨੰਬਰ ਦੋ, ਜਿਵੇਂ ਤੂੰ ਤਲਵਾਰਾਂ ਵਾਹੀਆਂ ਨੇ, ਤੇਗ ਬਹਾਦਰ ਦੀ ਪਦਵੀ ਪ੍ਰਾਪਤ ਕੀਤੀ ਹੈ, ਇਹ ਇੱਕ ਦਿਨ ਸਹਿਣੀ ਵੀ ਪੈਣੀ ਹੈ। ਅੱਜ ਕਹੇ ਆਖੋ ਸਤਨਾਮ। ਨੰਬਰ ਤਿੰਨ, ਜਿਹੜਾ ਰੁਮਾਲ ਦਿੱਤਾ ਸੀ ਨਾ ਬਸਤਰ, ਬਹੁਤ ਸਿਆਣੇ ਸੰਗਤ ਬੈਠੀ ਹੈ, ਉਹੀ ਰੁਮਾਲ ਫਿਰ ਹਿੰਦ ਦੀ ਚਾਦਰ ਬਣਿਆ। ਉਹ ਜਿਹੜਾ ਬਸਤਰ ਦਿੱਤਾ ਸੀ ਛੋਟਾ ਜਿਹਾ ਰੁਮਾਲ, ਉਹ ਹਿੰਦ ਦੀ ਚਾਦਰ। ਇਹ ਤਿੰਨ ਚੀਜ਼ਾਂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ ਦਿੱਤੀਆਂ ਸੀ। ਹਰਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਬਾਲਾ ਸਾਹਿਬ ਗੁਰਦੁਆਰੇ ਰਿੰਗ ਰੋਡ ਦੇ ਉੱਤੇ ਹੈ, ਲਾਜਪਤ ਨਗਰ ਅਤੇ ਨਿਜ਼ਾਮੂਦੀਨ ਦੇ ਵਿਚਾਲੇ ਹੈ। ਤੁਹਾਨੂੰ ਬੇਨਤੀ ਹੈ, ਆਉਂਦੇ ਜਾਂਦੇ ਜਾਇਆ ਕਰੋ, ਕੋਲੋਂ ਦੀ ਲੰਘ ਜਾਂਦੇ ਆਪਾਂ। ਹਜ਼ੂਰ ਸਾਹਿਬ ਤਾਂ ਜਾਂਦੇ ਹੋ ਨਾ ਤੁਸੀਂ, ਹਜ਼ੂਰ ਸਾਹਿਬ ਸਾਡੇ ਪਿਤਾ ਜੀ ਦਾ ਅੰਗੀਠਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਅਤੇ ਬਾਲਾ ਸਾਹਿਬ ਤਿੰਨ ਅੰਗੀਠੇ ਨੇ, ਤਿੰਨ ਬਾਲਾ ਸਾਹਿਬ ਉਹਦਾ ਨਾਂ ਤਾਂ ਹੈ, ਉੱਥੇ ਬਾਲ ਉਮਰ ਵਿੱਚ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ, ਉਹਨਾਂ ਦਾ ਸੰਸਕਾਰ ਵੀ ਉੱਥੇ ਹੈ। ਮਾਤਾ ਸਾਹਿਬ ਦੇਵਾਂ ਜੀ ਦਾ ਸੰਸਕਾਰ ਵੀ ਉੱਥੇ ਹੈ, ਅਤੇ ਮਾਤਾ ਸੁੰਦਰੀ ਜੀ ਦਾ ਸੰਸਕਾਰ ਵੀ ਉੱਥੇ ਹੀ ਹੈ। ਜਿੱਥੇ ਆਪਾਂ ਪਿਤਾ ਜੀ ਦੇ ਅੰਗੀਠੇ 'ਤੇ ਜਾਂਦੇ ਹਾਂ ਸੱਚਖੰਡ, ਉੱਥੇ ਜਿਹਦੀ ਗੋਦ ਵਿੱਚ ਸਾਨੂੰ ਪਾਇਆ ਮਾਤਾ ਸਾਹਿਬ ਦੇਵਾਂ ਜੀ ਦੇ, ਉਹਨਾਂ ਦੇ ਅੰਗੀਠੇ 'ਤੇ ਵੀ ਦਰਸ਼ਨ ਮੇਲੇ ਕਰ ਜਿਆ ਕਰੋ। ਉਹਦਾ ਨਾਮ ਹੈ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਦੇ ਵਿੱਚ। ਉੱਥੇ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਣ ਸਮੇਂ ਜੋ ਮਰਜ਼ਾਦਾ ਚਲੀ ਆਉਂਦੀ ਸੀ ਕਿ ਅੱਗੇ ਨੂੰ ਸੰਗਤ ਨੂੰ ਕਿਹਦੇ ਲੜ ਲਾ ਰਹੇ ਹੋ, ਤਾਂ ਗੁਰਸਿੱਖ ਪਿਆਰਿਓ ਇੰਨਾ ਹੀ ਬਚਨ ਹੋਇਆ, ਬਾਬਾ ਵਸੈ ਬਕਾਲੇ ਮਾਹੇ। ਬਾਬਾ ਸ਼ਬਦ ਕਿਉਂ ਵਰਤਿਆ ਹਰਕ੍ਰਿਸ਼ਨ ਸਾਹਿਬ ਜੀ ਨੇ? ਗੁਰੂ ਤੇਗ ਬਹਾਦਰ ਮਹਾਰਾਜ ਰਿਸ਼ਤੇ ਵਿੱਚ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਜੀ ਲੱਗਦੇ ਸੀ। ਅਜੇ ਗੁਰਤਾ ਨਹੀਂ ਮਿਲੀ, ਗੁਰਤਾ ਤਾਂ ਦੇ ਰਹੇ ਨੇ। ਹਰਕ੍ਰਿਸ਼ਨ ਸਾਹਿਬ ਜੀ ਦੇ ਤੇਗ ਬਹਾਦਰ ਬਾਬਾ ਜੀ ਲੱਗਦੇ ਸੀ, ਇਸ ਕਰਕੇ ਬਾਬਾ ਸ਼ਬਦ ਵਰਤਿਆ, ਬਾਬਾ ਵਸੈ ਬਕਾਲੇ ਮਾਹੇ। ਸੋ ਸਤਿਗੁਰ ਪਾਤਸ਼ਾਹ ਨੂੰ ਬਚਨ ਕਰਤਾ, ਤੁਸੀਂ ਵੀ ਬਕਾਲੇ ਜਾਓ, ਉੱਥੇ ਤਪ ਅਸਥਾਨ ਦੇ ਤੁਸੀਂ ਦਰਸ਼ਨ ਕਰਦੇ ਹੋ। ਉੱਥੇ ਕਦੇ ਵੀ ਇਹ ਨਹੀਂ ਸੋਚਣਾ ਕਿ ਨੌਵੇਂ ਪਾਤਸ਼ਾਹ ਨੇ ਤਪ ਕੀਤਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਲਿਖਿਆ ਹੋਇਆ ਸਾਡੇ ਕੋਲ, ਇਕੱਲੇ ਪਿਤਾ ਨੇ ਨਹੀਂ ਕੀਤਾ। ਤਾਤ ਮਾਤ ਮੁਰ ਅਲਖ ਅਰਾਧਾ। ਤਾਤ ਕਹੀਏ ਪਿਤਾ, ਤਾਤ ਦੇ 12 ਅਰਥ ਨੇ ਗੁਰੂ ਗ੍ਰੰਥ ਸਾਹਿਬ ਵਿੱਚ, 12 ਕਿਸਮਾਂ ਵਿੱਚ ਤਾਤ ਸ਼ਬਦ ਆਇਆ। ਵਿਸਰ ਗਈ ਸਭ ਤਾਤ ਪਰਾਈ, ਜਿਨ ਜੇਬਾ ਦਿੱਤੀ ਬੋਲੇ ਤਾਤ। ਜੁਦੇ ਜੁਦੇ ਅਰਥ ਨੇ। ਤਾਤ ਦਾ ਅਰਥ ਹੈ ਪਿਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਬਾਬੇ ਬਕਾਲੇ ਵਿੱਚ ਮੇਰੀ ਮਾਤਾ ਅਤੇ ਪਿਤਾ ਦੋਹਾਂ ਨੇ ਤਪ ਕੀਤਾ। ਤਾਤ ਮਾਤ ਮੁਰ ਅਲਖ ਅਰਾਧਾ। ਤਪ ਕਿਹਦਾ ਕੀਤਾ? ਸਿਮਰਨ ਕੀਤਾ ਜੋ ਲਕਸ਼ਣ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੈ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਦ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਇਹ ਮਹਾਰਾਜ ਦੇ ਬਚਨ ਆਪ ਸਾਨੂੰ ਬਖਸ਼ੇ ਹੋਏ ਹਨ। ਉੱਥੇ 27 ਸਾਲ ਨਿਰੰਤਰ ਸਿਮਰਨ ਕੀਤਾ ਸਤਿਗੁਰ ਤੇਗ ਬਹਾਦਰ ਅਤੇ ਮਾਤਾ ਜੀ ਸਾਹਿਬ ਨੇ। ਬੜਾ ਲੰਮਾ ਸਮਾਂ ਗੁਰਸਿੱਖ ਪਿਆਰਿਓ, 27 ਸਾਲ। ਉਸ ਕਹਾਣੀ ਨਾਲ ਤੁਹਾਨੂੰ ਨਹੀਂ ਜੋੜਨਾ, ਉਸ ਕਹਾਣੀ ਵਿੱਚੋਂ ਨੁਕਤਾ ਲਿਆ ਕਰੋ। ਅਤੇ ਤੁਹਾਨੂੰ ਵੀ ਬੇਨਤੀ ਹੈ, ਕਹਾਣੀਆਂ ਯਾਦ ਨਾ ਰੱਖੇ ਕਰੋ। ਅਸੀਂ ਸੁਣਾਉਂਦੇ ਹਾਂ ਕਹਾਣੀਆਂ, ਪਰ ਯਾਦ ਨਾ ਰੱਖੇ ਕਰੋ, ਕਹਾਣੀ ਵਿੱਚੋਂ ਨੁਕਤਾ ਪਕੜੇ ਕਰੋ। ਇਹਦਾ ਇਸ਼ਾਰਾ ਕਿੱਧਰ ਨੂੰ? ਤੁਹਾਡੇ ਇੰਟਰਸੈਕਸ਼ਨ ਹੈਗੇ ਨਾ ਚੁਰਾਹੇ, ਉੱਥੇ ਬੱਤੀਆਂ ਲੱਗੀਆਂ ਨੇ। ਬੱਤੀ ਨੂੰ ਦੇਖਣ ਖਾਤਰ ਖੜ੍ਹੇ ਨਹੀਂ ਰਹਿਣਾ ਵੀ ਬੜੀ ਸੋਹਣੀ ਲਾਲ ਪੀਲੀ ਜੀ ਮੱਚਦੀ ਹੈ, ਹਰੀ ਜੀ ਆਉਂਦੀ ਹੈ। ਨਾ ਨਾ, ਉਹਦਾ ਇਸ਼ਾਰਾ ਪਕੜੋ। ਜਿਹੜਾ ਉਹਨੂੰ ਇਹ ਪਕੜ ਕੇ ਖੜ ਗਿਆ ਨਾ, ਉੱਥੇ ਹੀ ਖੜ੍ਹਾ ਰਹਿ ਗਿਆ। ਜਿਹਨੇ ਇਸ਼ਾਰਾ ਲੈ ਲਿਆ ਉਹ ਟੋਰਾਂਟੋ ਪੁੱਜ ਗਿਆ ਅੱਜ ਕੇ ਕੁਲ ਸਤਨਾਮ। ਉਹਦੇ ਇਸ਼ਾਰਿਆਂ ਨੂੰ ਪਕੜੋ, ਬੱਤੀਆਂ ਨੂੰ ਨਹੀਂ ਪਕੜ ਕੇ ਖੜ ਜਾਣਾ ਗੁਰਸਿੱਖ ਪਿਆਰਿਓ। ਇਸ਼ਾਰਾ ਪਕੜੋਗੇ ਮੰਜ਼ਿਲ 'ਤੇ ਪੁੱਜੋਗੇ, ਨਹੀਂ ਖੜੇ ਰਹਿ ਗਏ। ਅਸੀਂ ਕਹਾਣੀਆਂ ਨੂੰ ਪਕੜ ਕੇ ਬੈਠ ਗਏ, ਕਹਾਣੀ 'ਚੋਂ ਇਸ਼ਾਰਾ ਲਓ ਸਾਨੂੰ ਕਿੱਧਰ ਤੁਰਨ ਨੂੰ ਕਹਿ ਰਹੀ ਹੈ ਗੁਰਸਿੱਖ ਪਿਆਰੇ। ਸੋ ਉਹ ਕਹਾਣੀ ਜੋ ਹੈ, ਕਥਾ ਹੈ, ਇਤਿਹਾਸ ਹੈ ਕਿ 500 ਮੋਹਰ ਸੁਖੀ ਮੱਖਣ ਸ਼ਾਹ ਜੀ ਨੇ, ਬਹੁਤ ਸਿਆਣੇ ਸੁਣਦੇ ਇਸ 500 ਚੋਂ ਤੁਸੀਂ ਕੁਝ ਅਰਥ ਕੱਢਿਆ। ਇਹ 9ਵੇਂ ਪਾਤਸ਼ਾਹ ਦੇ ਸਮੇਂ ਦਾ ਜ਼ਿਕਰ ਹੈ, ਜਾਂ 10 ਦਾ ਨੋਟ ਵੀ ਨਹੀਂ ਸੀ ਪਿੰਡ ਵਿੱਚ ਹੁੰਦਾ, ਉਹ ਤਾਂ ਬਹੁਤ ਲੰਮਾ ਸਮਾਂ। ਤੁਸੀਂ ਹੈਰਾਨ ਹੋਵੋਗੇ ਜਦੋਂ ਦਾਸ ਅਖੰਡ ਪਾਠ ਵੀ ਸ਼ਾਮਿਲ ਹੋਣ ਲੱਗੇ ਹਨ। 5 ਰੁਪਈਏ ਪੂਜਾ ਹੁੰਦੀ ਸੀ ਭੇਟਾ ਪਾਠੀ ਦੀ, ਮੈਂ ਲਈ ਹੈ 5 ਰੁਪਈਏ, ਅਤੇ ਉਦੋਂ ਅਖੰਡ ਪਾਠ ਵੀ 4 ਦਿਨ 'ਚ ਹੁੰਦਾ ਸੀ। ਇੱਥੇ ਤੁਸੀਂ ਸ਼ੰਕਾ ਕਰੋਗੇ ਵੀ ਲੂਲੋਂ ਵਾਲੇ ਦਾ ਕਿਹੜਾ ਅਖੰਡ ਪਾਠ ਹੈ। 1 ਦਿਨ ਪਹਿਲਾਂ ਪਾਠੀਆਂ ਨੂੰ ਜਾਣਾ ਪੈਂਦਾ ਸੀ ਜਿੱਥੇ ਅਖੰਡ ਪਾਠ ਸਾਹਿਬ ਦੀ ਸੇਵਾ ਹੈ। 5 ਪਾਠੀ ਖੜ੍ਹੇ ਹੋਣਗੇ ਤਾਂ ਆਰੰਭ ਦੀ ਅਰਦਾਸ ਹੋਊਗੀ, ਅਤੇ ਸਾਡੇ ਗਾਨੇ ਬੰਨੇ ਜਾਂਦੇ ਸੀ ਕਿ ਜਿੰਨਾ ਚਿਰ ਸਮਾਪਤੀ ਨਾ ਹੋ ਜਾਵੇ ਪਿੰਡ ਦੇ ਬੰਨੇ ਤੋਂ ਪਾਠੀ ਬਾਹਰ ਨਹੀਂ ਸੀ ਜਾ ਸਕਦਾ। ਇਹ ਤੁਹਾਡੇ ਵਾਲਾ ਕੰਮ ਨਹੀਂ ਹੁਣ ਅਖੰਡ ਪਾਠਾਂ ਦਾ, ਫਗਵਾੜੇ ਗੋਭੀ ਵੇਚੇ ਆਇਆ ਅਤੇ ਗੁਰਾਇਆ ਆ ਕੇ ਡਿਊਟੀ ਲਾ ਤੀ ਖੇ ਖੁਸ਼ ਸਤਨਾਮ, ਫਲੋਰ ਚੂੜੀਆਂ ਵੇਚੇ ਆਇਆ ਅਤੇ ਲੁਧਿਆਣੇ ਜਾ ਕੇ ਖੰਡ ਪਾਠ 'ਚ ਬੈਠ ਗਿਆ। ਨਾ ਨਹਾਉਣਾ ਹੈ, ਨਾ ਬਸਤਰ ਸਾਫ਼ ਕਰਨੇ, ਨਾ ਕੋਈ ਟਕਸਾਲ ਕਰਾਈ ਜਾਓ, 1000 ਕਰਾ ਤੇ ਕੋਈ ਨਿਕਲਿਆ ਤਾਂ ਹੈ ਨਹੀਂ, ਡਾਂਗ ਅੱਗੇ ਨਾਲੋਂ ਜ਼ਿਆਦਾ ਖੜਕਦੀ ਹੈ ਖੇ ਖੁਸ਼ ਸਤਨਾਮ। ਇੱਕ ਹੋਰ ਬੇਨਤੀ ਨਾਲ ਦੀ ਨਾਲ ਤੁਹਾਨੂੰ, ਸਿੱਖ ਧਰਮ ਵਿੱਚ ਬਹੁ ਗਿਣਤੀ ਨਹੀਂ ਚਾਹੀਦੀ, ਨੋਟ ਕਰਿਓ ਮੇਰੀ ਬੇਨਤੀ। ਸਿੱਖ ਧਰਮ ਕੁਆਂਟਿਟੀ 'ਤੇ ਨਿਰਭਰ ਨਹੀਂ ਹੈ, ਇਹ ਕੁਆਲਿਟੀ 'ਤੇ ਨਿਰਭਰ ਹੈ। ਇਹਨੂੰ ਬਹੁ ਗਿਣਤੀ ਕਰਨ ਦੀ ਕੋਸ਼ਿਸ਼ ਨਾ ਕਰੋ, ਬੇਨਤੀ ਹੈ ਤੁਹਾਨੂੰ। ਇਹ ਤਾਂ ਇੱਕ ਬਹੁਤ ਹੈ, ਪਰ ਇੱਕ ਉਹ ਹੋਵੇ ਜਿਹੜਾ 125,000 ਨਾਲ ਲੜੇ। ਇੱਥੇ ਦੱਸੋ ਕੁਆਂਟਿਟੀ ਹੈ ਕਿ ਕੁਆਲਿਟੀ ਹੈ? ਹੁਣ ਦੁੱਖ ਮਨਾਉਣਾ ਮਨਾ ਲਿਓ, ਮੈਂ ਵੀ ਤਾਂ ਵਿੱਚੇ ਹਾਂ ਤੁਹਾਡੇ। ਹੁਣ 125,000 ਇਕੱਠਾ ਕਰ ਲਓ, ਇੱਕ ਨਾਲ ਨਹੀਂ ਖੜ ਸਕਦਾ ਕੋਈ ਸਤਨਾਮ, ਫਿਰ ਪੈਦਾ ਕੀ ਹੋਇਆ ਉਸ ਕੁਆਂਟਿਟੀ ਦਾ? ਸਿਆਸਤ ਵਿੱਚ ਕੁਆਂਟਿਟੀ ਚਾਹੀਦੀ ਹੈ, ਧਰਮ ਵਿੱਚ ਕੁਆਲਿਟੀ ਚਾਹੀਦੀ ਹੈ। ਸਿਆਸਤ ਨਹੀਂ ਚੱਲਦੀ ਕੁਆਂਟਿਟੀ ਬਿਨਾਂ, ਇੱਕ ਵੋਟ ਘੱਟ ਗਈ ਅਤੇ ਝੰਡੀ ਗਈ, ਨਹੀਂ ਤੁਹਾਨੂੰ ਥੋੜ੍ਹਾ ਜਿਹਾ ਵਹਿਮ ਹੋਇਆ ਵਾ। ਅੱਜ ਕੱਲ੍ਹ ਸਾਡੇ ਬਾਬਿਆਂ ਨੂੰ ਵੀ ਹੋਇਆ ਵਹਿਮ, ਇਕੱਠ ਹੋਣਾ ਚਾਹੀਦਾ ਦੁਆਨ 'ਚ, ਭੀੜ ਬਹੁਤ, ਭੀੜ ਨਾਲ ਪਿਆਰ ਹੈ ਪ੍ਰੇਮੀਓ, ਔਖੇ ਨਾ ਹੋਇਓ। ਘਰ ਵਿੱਚ ਮੁੰਡਾ ਜੰਮੇ ਹੈ, ਭੀੜ ਹੋਣੀ ਚਾਹੀਦੀ ਹੈ, ਵਿਹੜੇ 'ਚ ਮੰਗਣਾ ਹੈ ਭੀੜ ਹੋਣੀ ਚਾਹੀਦੀ ਹੈ, ਅਖੰਡ ਪਾਠ ਸਾਹਿਬ ਦੀ ਸਮਾਪਤੀ ਹੈ ਭੋਗ 'ਤੇ ਭੀੜ ਹੋਣੀ ਚਾਹੀਦੀ ਹੈ, ਜਨ ਚੜ੍ਹਨੀ ਹੈ ਭੀੜ। ਇੱਥੇ ਤੱਕ ਤਾਂ ਕਰ ਲੇ ਕਰੋ। ਇੱਕ ਹੋਰ ਵਹਿਮ ਪੈ ਗਿਆ ਹੁਣ, ਕਹਿੰਦਾ ਜਿੱਦਣ ਮੈਨੂੰ ਚੱਕੀ ਜਾਣ ਉਦਣ ਵੀ ਭੀੜ ਹੋਵੇ। ਲਓ ਦੱਸੋ ਹੁਣ ਤੇਰਾ ਭੀੜ ਕੀ ਸਵਾਰੂਗੀ? ਵਿਆਹ 'ਚ ਕਹੋ ਆਊਗਾ $10 ਦੇ ਜੂ, ਉਦਣ ਵੀ ਕਹਿੰਦੇ ਮੇਰੇ ਭੀੜ ਹੋਵੇ, ਪਿੱਛੇ ਅਖਬਾਰਾਂ 'ਚ ਦੰਨੇ ਹੈ ਫਲਾਣੇ ਦਾ ਸੰਸਕਾਰ ਹੈ, ਆ ਜਾਓ ਇਕੱਠੇ ਹੋ ਜਾਓ। ਦੱਸੋ ਭੀੜ ਨਾਲ ਬੜਾ ਪ੍ਰੇਮ ਹੋ ਗਿਆ ਤੁਹਾਨੂੰ? ਜੇ ਗ੍ਰਾਮੈਟਿਕਲੀ ਤੁਸੀਂ ਪੜ੍ਹੋ ਨਾ ਭੀੜ ਸ਼ਬਦ ਨੂੰ, ਭੀੜ ਗ੍ਰਾਮਰ ਵਿੱਚ ਪਤਾ ਕਿੱਥੋਂ ਬਣੇ ਇਹ ਸ਼ਬਦ? ਭੀੜ ਸ਼ਬਦ ਭੇੜ ਤੋਂ ਬਣਿਆ ਵਿਆਕਰਨ ਵਿੱਚ, ਭੇੜ ਇੱਥੇ ਵੀ ਹੈਗੀਆਂ, ਭੇੜ ਭੀੜ। ਹੁਣੇ ਹੀ ਮੰਨ ਜਾਣਾ ਤੁਸੀਂ, ਭੀੜ ਭੇਡਾਂ ਦੀ ਹੁੰਦੀ ਹੈ, ਸ਼ੇਰਾਂ ਦੀ ਨਹੀਂ ਹੁੰਦੀ। ਕੋ ਸਤਨਾਮ, ਭੀੜ ਭੇਡਾਂ ਦੀ ਇਕੱਠੀ ਕੀਤੀ ਜਾ ਸਕਦੀ ਹੈ, ਸ਼ੇਰਾਂ ਦੀ ਭੀੜ ਨਹੀਂ ਹੁੰਦੀ। ਸਿੰਘ ਸ਼ੇਰ ਬਣਾਇਆ ਹੈ, ਇਹਦੀ ਭੀੜ ਦੀ ਲੋੜ ਨਹੀਂ, ਤੁਹਾਡਾ ਸੁਭਾਅ ਬਣ ਗਿਆ ਭੀੜ ਨਾਲ, ਕੁਆਂਟਿਟੀ ਦੇ ਨਾਲ ਜੁੜ ਗਏ ਤੁਸੀਂ। ਆ ਤੁਹਾਡੇ 'ਚੋਂ ਕੋਈ ਕੈਲਗਰੀ ਲਾ ਲਵੇ ਨਾ ਲੁਧਿਆਣੇ ਜਾ ਕੇ ਨਟ ਬੋਲਟ ਬਣਾਉਣ ਦੀ ਮਸ਼ੀਨ, ਨਟ ਬੋਲਟ ਬਣਦੇ ਨਾ, ਹਰ ਮਸ਼ੀਨ ਦੀ ਕਪੈਸਿਟੀ ਹੁੰਦੀ ਹੈ ਪ੍ਰੋਡਕਸ਼ਨ ਦੀ, ਵੀ ਕੁਇੰਟਲ ਕੱਢੂਗੀ 2 ਘੰਟੇ 'ਚ, 4 ਕੁਇੰਟਲ ਕੱਢੂਗੀ 10 ਘੰਟੇ 'ਚ, ਕਪੈਸਿਟੀ ਹੁੰਦੀ ਹੈ ਨਾ ਪ੍ਰੋਡਕਸ਼ਨ ਦੀ। ਥੋੜ੍ਹੀ ਜਿਹੀ ਮਸ਼ੀਨ ਤਾਂ ਲਾਈ ਹੈ ਜਿਹੜੀ 2 ਕੁਇੰਟਲ ਕੱਢਦੀ ਹੈ 24 ਘੰਟੇ 'ਚੋਂ, ਪਰ ਮਹੀਨੇ ਬਾਅਦ ਤੁਹਾਡੇ ਦਿਮਾਗ ਨੇ ਕਾਢ ਕੱਢ ਲੈਣੀ ਹੈ ਵੀ ਇਹਦੀ ਗਰਾਰੀ ਬਦਲ ਕੇ ਚੱਕਰ ਵਧਾ ਦਿਉ, ਪਾ ਦੇਣੀ ਨਵੀਂ ਗਰਾਰੀ। ਉਹ 2 ਕੁਇੰਟਲ ਦੀ ਬਜਾਏ ਸ਼ਾਮ ਨੂੰ 3 ਕੱਢ ਦੇਣੇ ਉਹਨੇ, ਬੜਾ ਚੌੜਾ ਹੋਇਆ ਫਿਰੂਗਾ, 3 ਕੁਇੰਟਲ ਨਟ ਬੋਲਟ ਬਣਾ ਤੇ, ਪਰ ਪਤਾ ਤਾਂ ਉਦੋਂ ਲੱਗੂਗਾ, ਪਹਿਲਾਂ ਉਹਨੇ ਚੜ੍ਹਨਾ ਨਹੀਂ, ਜੇ ਚੜ੍ਹ ਗਿਆ ਮੁੜ ਕੇ ਖੁੱਲ੍ਹਦਾ ਨਹੀਂ, ਅਜਿਹੇ ਕੁਛ ਸਦਨਾ ਨਾ ਉਹਨੂੰ 12 ਦੀ ਚਾਬੀ ਲੱਗੇ ਨਾ 14 ਨੂੰ, ਉੱਥੇ ਥੋੜ੍ਹਾ ਹੀ ਖੜਕੂਗਾ। ਕੀ ਹੋਇਆ, ਕੁਇੰਟਲ ਵਧਾ ਤਾ, ਜਿਹੜਾ ਚੜ੍ਹਦਾ ਹੀ ਨਹੀਂ ਚਾਬੀ ਉਹ ਨਹੀਂ ਲੱਗਦੀ, ਆਹੀ ਹੁਣ ਸਾਡੇ ਵਿੱਚ ਹੈ, ਬਾ ਵਧਾਈ ਜਾਓ ਗਿਣਤੀ। ਚਾਬੀ ਤੋਂ ਮੇਰੇ ਗੱਲ ਯਾਦ ਆ ਗਈ, ਮੈਂ ਸਿੰਗਾਪੁਰ ਗਿਆ, ਉੱਥੇ ਕੋਈ ਭਾਈ ਸਾਹਿਬ ਸੀ, ਕੁਦਰਤ ਦੀ ਖੇਡ ਹੁੰਦੀ ਹੈ, ਕਿਸੇ ਦੇ ਵਸ ਨਹੀਂ ਹੁੰਦੀ, ਸਿਆਣੇ ਬੈਠੇ ਹੋ, ਕੋਈ ਚਾਹੁੰਦਾ ਮੇਰੇ ਜੁੱਤੀਆਂ ਦਾ ਹਾਰ ਪਵੇ, ਮੇਰਾ ਮੂੰਹ ਕਾਲਾ ਹੋਵੇ, ਪਿੱਛੇ ਕੋਈ ਸ਼ਕਤੀ ਵਰਤ ਰਹੀ ਹੁੰਦੀ ਹੈ, ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲਵੇ ਚੰਗਿਆਈ, ਉਹਦੀ ਰਜ਼ਾ ਹੁੰਦੀ। ਉਹ ਕਿਤੇ ਭਾਈ ਸਾਹਿਬ ਦਾ ਸੁਭਾਅ ਬਣ ਗਿਆ, ਕਿਤੇ ਗੋਲਕ 'ਚੋਂ ਮਾਇਆ ਮੂਹਿਆ ਇੱਧਰ ਉੱਧਰ ਕਰਨ ਲੱਗ ਗਏ, ਉਹ ਕਮੇਡੀ ਨੂੰ ਵੀ ਪਤਾ ਲੱਗ ਗਿਆ, ਉਹ ਚਰਚਾ ਹੋ ਗਈ ਜਿਹਨਾਂ ਨੂੰ ਛੁੱਟੀ ਕਰ ਦਿਉ ਉਹਨੂੰ ਵੀ ਪਤਾ ਲੱਗ ਗਿਆ, ਉਹਨੇ ਪਹਿਲਾਂ ਹੀ ਅਸਤੀਫਾ ਦੇ ਤਾ। ਕਮੇਟੀ ਵਾਲੇ ਕਹਿੰਦੇ ਜੀ ਤੁਹਾਨੂੰ ਤਾਂ ਰੱਖਣਾ ਸੀ, ਕਹਿੰਦਾ ਨਹੀਂ 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 ਤੁਹਾਨੂੰ ਮੇਰੇ 'ਤੇ ਭਰੋਸਾ ਨਹੀਂ ਰਿਹਾ। ਉਹ ਕਮੇਟੀ ਵਾਲੇ ਕਹਿੰਦੇ ਸਾਨੂੰ ਭਰੋਸਾ ਹੈ, ਕਹਿੰਦੇ ਨਹੀਂ ਨਹੀਂ। ਉਹ ਕਮੇਟੀ ਵਾਲਿਆਂ ਨੇ ਚਾਬੀਆਂ ਦਾ ਗੁੱਛਾ ਹੀ ਦੇ ਦਿੱਤਾ ਭਾਈ ਸਾਹਿਬ ਨੂੰ, ਇਹੀ ਗੋਲਕ ਦੀ ਉਹ ਗੱਲ ਹੈ, ਚਾਬੀਆਂ ਹੀ ਚੱਕ। ਬਸ ਚਾਬੀਆਂ ਲੈ ਕੇ ਖੁਸ਼ ਤਾਂ ਹੋ ਗਿਆ ਵੀ ਹੁਣ ਮੇਰੇ 'ਤੇ ਭਰੋਸਾ ਹੈ, ਗੋਲਕ ਨੂੰ ਲੱਗੀ ਕੋਈ ਉਹ ਨਹੀਂ ਹੈ, ਅਜਿਹੇ ਕੋਈ ਸਤਨਾਮ ਜਿਹੜੀ ਲਾਵੇ ਹੋਰ, ਜਿਹੜੀ ਲਾਵੇ ਹੋਰ, ਉਹੀ ਕੰਮ ਸਾਡੇ 'ਚ ਹੋਇਆ ਹੋਇਆ, ਮੈਂ ਗੁੱਛੇ ਹੀ ਚੱਕੀ ਫਿਰਦੇ ਆਪਾਂ, ਚਾਬੀ ਲੱਗਦੀ ਕੋਈ ਨਹੀਂ ਹੈ, ਅਜਿਹੇ ਕੋਈ ਸਤਨਾਮ। ਉਹ ਗੁੱਛਿਆਂ ਤੋਂ ਕੀ ਲੈਣਾ, ਇੱਕੋ ਬਥੇਰੀ ਹੈ ਜਿਹੜੀ ਲੱਗ ਜਾਵੇ ਗੁਰਸਿੱਖ ਪਿਆਰਿਓ। ਤੁਹਾਨੂੰ ਬੇਨਤੀ ਹੈ ਕੁਆਂਟਿਟੀ ਵੱਲ ਨਾ ਜਾਓ, ਸਿੱਖ ਦੀ ਕੁਆਲਿਟੀ ਹੋਵੇ ਗੁਰਸਿੱਖ ਪਿਆਰਿਓ, ਬਸ ਆਨੰਦੇ ਆਨੰਦ। ਇੱਕੋ ਸਿੱਖ ਨੌਵੇਂ ਪਾਤਸ਼ਾਹ ਦਾ ਸੀਸ ਜਦੋਂ ਗਿਆ ਸ੍ਰੀ ਅਨੰਦਪੁਰ ਸਾਹਿਬ, ਉਦੋਂ ਬਸ ਇਹੀ ਗੱਲ ਆਖੀ ਸੀ ਗੋਬਿੰਦ ਰਾਏ ਪਾਤਸ਼ਾਹ ਜੀ ਨੇ, ਬਾਪੂ ਦੇ ਸੀਸ ਕੋਲ ਖੜ ਕੇ ਪੁੱਛਿਆ, ਉਹ ਕਿੰਨੇ ਕੁ ਸਿੱਖ ਸੀ ਦਿੱਲੀ? ਦਿੱਲੀ ਕਿਤੇ ਥੋੜ੍ਹੇ ਸਿੱਖ ਸੀ, ਹਜ਼ਾਰਾਂ ਵੱਸਦੇ ਸੀ। ਭਾਈ ਸਾਹਿਬ ਕਹਿੰਦੇ ਕੋਈ ਦਿਖਿਆ ਹੀ ਨਹੀਂ, ਦਿਖਿਆ ਇੱਕ ਵੀ ਨਹੀਂ। ਉਦੋਂ ਫਿਰ ਬਚਨ ਕੀਤੇ, ਬਕਨ ਮਹਿਜ ਮੈਂ ਹੰਸ ਨਾ ਛਿਪੈ, ਹਜ਼ਾਰ ਬੰਗਲਾ ਬੈਠਾ ਹੋਵੇ, ਹੰਸ ਇੱਕ ਵਿੱਚ ਬੈਠ ਜਾਵੇ ਇਕੱਲਾ ਹੀ ਦਿਖੂਗਾ। ਗਿਰਜਨ ਮਾਹੇ ਮੋਰ ਜਿਮ ਦਿਪੈ, ਭਾਈ ਸੰਤੋਖ ਸਿੰਘ ਜੀ, ਹਜ਼ਾਰ ਗਿਰਜ ਇਲ ਬੈਠੀ ਹੋਵੇ, ਮੋਰ ਇੱਕ ਹੋਵੇ ਵਿੱਚ ਜੁਦਾ ਹੀ ਦਿਖੂਗਾ। ਖਰਗਨ ਮੈਂ ਜਿਮ ਬਲੀ ਤੁਰੰਗ, ਗਧੇ ਹਜ਼ਾਰਾਂ ਖੜੇ ਹੋਣ, ਘੋੜਾ ਇੱਕ ਹੋਵੇ ਤੇ ਜੁਦਾ ਹੀ ਦਿਖੂਗਾ। ਮਿਰਗਨ ਵਿਖੇ ਜਿਮ ਕੇਹਰ ਨਿਸੰਗ, ਹਜ਼ਾਰਾਂ ਮਿਰਗ ਹੋਣ, ਸ਼ੇਰ ਇਕੱਲੇ ਹੀ। ਗੁਰੂ ਗੋਬਿੰਦ ਰਾਏ ਪਾਤਸ਼ਾਹ ਕਹਿੰਦੇ, ਸਿੱਖਾ ਰੰਡੇਟਿਆ ਗੁਰੂ ਕੇ ਬੇਟਿਆ, ਹੁਣ ਟੋਲਣਾ ਨਹੀਂ ਪਊਗਾ ਸਿੱਖ, ਲੱਖਾਂ ਲੋਕ ਖੜੇ ਹੋਣ, ਮੇਰਾ ਸਿੰਘ ਇਕੱਲਾ ਹੀ ਜੁਦਾ ਦਿਖੂਗਾ। ਅੱਜ ਕੇ ਆਖੋ ਸਤਨਾਮ, ਉਹ ਚੀਜ਼ ਚਾਹੀਦੀ ਹੈ ਸਿੰਘਾਂ ਦੇ ਵਿੱਚ। ਤੇ ਗੁਰਸਿੱਖ ਪਿਆਰਿਓ, ਬਕਾਲੇ ਵਿੱਚ 27 ਸਾਲ ਸਿਮਰਨ ਕਿਉਂ? ਕੋਈ ਦੁੱਖ ਨਾ ਮੇਰਾ ਵੀਰ ਬਣਾਵੇ, ਬੇਨਤੀਆਂ ਨੇ, ਪਰ ਕਈਆਂ ਨੂੰ ਪੈਨਸਲੀਨ ਰਾਜੀ ਕਰਦੀ ਹੈ, ਕਈਆਂ ਦੇ ਧੱਫੜ ਵੀ ਠਾਲ ਦਿੰਦੀ ਹੈ। ਆਪਣੀ ਆਪਣੀ ਤਸੀਰ ਹੁੰਦੀ ਹੈ, ਕਈਆਂ ਨੂੰ ਬੇਨਤੀਆਂ ਫਿੱਟ ਵੀ ਆਉਣੀਆਂ, ਕਈਆਂ ਨੂੰ ਐਲਰਜੀ ਵੀ ਹੋਊਗੀ, ਉਹ ਹੁਣ ਬੇਨਤੀ ਦਾ ਕਸੂਰ ਨਹੀਂ ਹੈ, ਉਹ ਤਾਂ ਤੇਰੀ ਤਸੀਰ ਦਾ ਕਸੂਰ ਹੈ। ਪੈਨਸਲੀਨ ਤਾਂ ਇੱਕੋ ਹੈ, ਤੇਰੀ ਤਸੀਰ ਨਹੀਂ ਮਿਲੀ। ਗੁਰਸਿੱਖ ਪਿਆਰਿਓ, ਬੇਨਤੀਆਂ ਨੇ ਕਿ ਸਟੇਜਾਂ ਉੱਤੇ ਆਪਣੀਆਂ ਸਿਫਤਾਂ ਗਾਉਣ ਤੋਂ ਹਟ ਜਾਓ। ਬਹੁਤ ਸਿਆਣੇ ਸੁਣ ਰਹੇ, ਸਿੰਘਾਂ ਦੀਆਂ ਵਾਰਾਂ ਗਾਓ, ਸਿੰਘਾਂ ਦੀਆਂ ਸ਼ਹੀਦੀਆਂ ਗਾਓ, ਉਪਮਾ ਕਰੋ। ਮੈਂ ਵੀ ਭਰੀਆਂ ਨੇ ਬਥੇੜੀਆਂ ਟੇਪਾਂ, ਚਮਕੌਰ ਦਾ ਜੰਗ ਸੁਣਿਓ ਕਦੇ, ਪਰ ਇੱਕ ਗੱਲ ਮੇਰੀ ਮੰਨ ਜਾਓ, ਆਪਣੀਆਂ ਸਿਫਤਾਂ ਹੀ ਨਾ ਸੁਣਾਓ ਆਪਣੀਆਂ ਕਮਜ਼ੋਰੀਆਂ ਵੀ ਦੇਖੋ। ਅੱਜ ਕਹੇ ਆਖੋ ਸਤ ਅਸੀਂ ਕੀਤਾ ਬਹੁਤ ਕੁਝ ਹੈ ਮੈਂ ਮੰਨਦਾ, ਪਰ ਉਹ ਵੀ ਦੇਖੋ ਜੋ ਸਾਥੋਂ ਹੋਇਆ ਨਹੀਂ ਅਸੀਂ ਕਰਨਾ ਸੀ। ਉਹ ਕੌਣ ਦੇਖੂਗਾ? ਪਾਕਿਸਤਾਨੀ ਦੇਖਣਗੇ? ਤੂੰ ਆਪਣੀਆਂ ਸਿਫਤਾਂ ਕਰੀ ਜੇ ਮੈਂ ਆਹ ਕੁਝ ਕਰਤਾ ਆਹ ਕੁਝ ਕਰਤਾ, ਜੇ ਕਿਤੇ ਦੂਜੇ ਪਾਸੇ ਨਿਗਾਹ ਮਾਰੇ ਬਹੁਤ ਕੁਝ ਰਹਿ ਗਿਆ ਜੋ ਕੁਝ ਕਰਨਾ ਸੀ। ਅੱਜ ਕਹੇ ਆਖੋ ਸਤ ਅਸੀਂ ਆਪਣੀਆਂ ਹੀ ਸਿਫਤਾਂ ਬਸ। ਜਦ ਤੱਕ ਆਪਾਂ ਆਪਣੀ ਕਮਜ਼ੋਰੀ ਨਹੀਂ ਦੇਖਾਂਗੇ ਕਾਮਯਾਬ ਨਹੀਂ ਹੋਵਾਂਗੇ, ਬਿਲਕੁਲ ਕਾਮਯਾਬੀ ਨਹੀਂ ਮਿਲੂਗੀ। ਆਪਣੀ ਕਮਜ਼ੋਰੀ ਵੇਖੋ ਸੀ, ਕੀ ਕੁਝ ਕਰਨਾ ਸੀ, ਬਹੁਤ ਕੁਝ ਕੀਤਾ ਹੈ ਅਤੇ ਫਲ ਕੀ ਮਿਲਿਆ ਪੰਜਾਬ ਵਿੱਚ? ਕਮਜ਼ੋਰੀ ਦੇਖੋ ਕੀ ਹੈ। ਸਿੱਖਾਂ ਦਾ ਪਿੰਡ ਹਾਈ ਸਕੂਲ 500 ਬੱਚਾ ਪੜ੍ਹ ਕੇ ਨਿਕਲਿਆ ਹੈ, 15 ਬੱਚੇ ਵੀ ਕੇਸਾਂ ਵਾਲੇ ਨਹੀਂ ਲੱਭਦੇ। 500 ਚੋਂ 15 ਬੱਚੇ ਤੁਹਾਨੂੰ ਪਿੰਡ 'ਚ ਕੇਸਾਂ ਵਾਲੇ ਨਹੀਂ ਲੱਭਣਗੇ, ਅਤੇ ਜਿਹੜੇ 500 ਹੈਗੇ 350 ਨਸ਼ਾ ਖਾਂਦੇ ਹੋਣਗੇ। ਅੱਜ ਕਹੇ ਆਖੋ ਸਤ ਇਹਨਾਂ ਕਮਜ਼ੋਰੀਆਂ ਨੂੰ ਕੌਣ ਦੇਖੂਗਾ? ਕਮਜ਼ੋਰੀ ਬਹੁਤ ਜ਼ਿਆਦਾ ਆਈ ਹੈ, ਉਹਨੂੰ ਸਾਹਮਣੇ ਲਿਆਓ। ਡਾਕਟਰ ਸਰੀਰ ਦੀਆਂ ਗੱਲਾਂ ਨਾ ਵੇਖੇ 'ਚ ਕੀ ਕੁਝ ਹੈ, ਡਾਕਟਰ ਵੇਖੇ ਸਰੀਰ ਵਿੱਚ ਕਮਜ਼ੋਰੀ ਕੀ ਹੈ, ਘਾਟ ਕੀ ਹੈ, ਉਹਦਾ ਟੀਕਾ ਲਾਵੇ, ਉਹਦੇ ਕੈਪਸੂਲ ਦੇਵੇ, ਫਿਰ ਹੀ ਰਾਜੀ ਹੋ ਸਕੂਗਾ। ਬਾਬੇ ਬਕਾਲੇ ਵਿੱਚ 27 ਸਾਲ ਦਾ ਤਪ, ਸ਼੍ਰੀ ਗੁਰੂ ਨਾਨਕ ਅੱਗੇ ਦੁਨੀਆ ਝੁੱਕ ਗਈ, ਤਿੰਨੇ ਲੋਕ ਝੁੱਕ ਗਏ, ਆਪਾਂ ਹੀ ਨਹੀਂ ਗੈਰ ਕੌਮਾਂ ਵਾਲੇ ਵੀ ਮੰਨਦੇ ਨੇ, ਪਰ ਪਿੱਛੋਂ ਸਵਾਲ ਕਰੋ ਵੀ ਕਿਉਂ ਝੁਕੇ, ਕਾਰਨ ਕੀ ਸੀ? ਉਸ ਝੁਕਣ ਦਾ ਕਾਰਨ ਸੀ 36 ਯੁੱਗ ਦਾ ਸਿਮਰਨ। ਅੱਜ ਕਹੇ ਆਖੋ ਸਤ ਭਾਰੀ ਕਰੀ ਤਪੱਸਿਆ ਵੱਡੇ ਭਾਗ, ਹਰ ਸਿਉ ਬਣਾਏ ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਗੁਰੂ ਗੋਬਿੰਦ ਸਿੰਘ ਨੂੰ ਮੰਨ ਗਏ ਅੰਗਰੇਜ਼ ਮਕਾਲਫ ਵਰਗੇ, ਜੋਗੀ ਅੱਲਾ ਯਾਰ ਖਾਂ ਵਰਗੇ ਸਿਰ ਝੁਕਾ ਗਏ, ਪਰ ਉਹ ਕਿਉਂ? 3 ਯੁੱਗ ਦੀ ਹੇਮਕੁੰਡ ਸਾਹਿਬ ਦੀ ਤਪੱਸਿਆ ਸੀ, ਸਿਮਰਨ ਸੀ। ਬਸ ਹੁਣ ਤਾਂ ਗੁਰੂ ਅਮਰਦਾਸ ਜੀ ਦਾ ਬਚਨ ਮੇਰੇ ਯਾਦ ਆ ਗਿਆ, ਸੁਣ ਲਓ ਬਾਣੀ ਦਾ। ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਨੇ, ਸਿੱਖ ਹੰਸ ਸਰਵਰ ਇਕੱਠੇ ਹੋਏ, ਸਤਿਗੁਰ ਕਹਿ ਹੁਕਮ ਆਵੇ। ਸਿੱਖਾਂ ਨੂੰ ਹੰਸ ਅਤੇ ਮਾਨ ਸਰੋਵਰ ਨੇ ਸਾਡੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਿੱਖ ਹੰਸ ਇੱਥੇ ਇਕੱਠੇ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਮਾਨ ਸਰੋਵਰ ਦੇ ਆਲੇ ਦੁਆਲੇ। ਪਰ ਯਾਦ ਰੱਖਿਓ ਆ ਤੁਸੀਂ ਆਏ ਹੋ ਨਾ ਇੱਥੇ, ਹੰਸ ਮਾਨ ਸਰੋਵਰ ਸਤਿਗੁਰ ਕਿਉਂ ਆਏ ਹੋ? ਗੁਰੂ ਜੀ ਦੀ ਮਿਹਰ ਹੋਈ ਹੈ ਤੁਹਾਡੇ 'ਤੇ। ਅੱਜ ਕਹੇ ਆਖੋ ਸਤ ਸਤਿਗੁਰ ਕਹਿ ਹੁਕਮ ਆਵੇ, ਤੁਹਾਨੂੰ ਪ੍ਰੇਰਨਾ ਦਿੱਤੀ ਹੈ ਘਰ ਬੈਠਿਆਂ ਨੂੰ, ਹੁਕਮ ਹੋਇਆ ਚਲੋ ਤਾਂ ਆਏ ਹੋ, ਨਹੀਂ ਪਿੰਡਾਂ 'ਚੋਂ ਹੀ ਆਏ ਹੋ ਤੁਸੀਂ, ਪਿੰਡ ਦੇ ਗੁਰਦੁਆਰੇ ਖੰਡ ਪਾਠ ਹੁੰਦਾ ਹੁੰਦਾ, ਮੇਰੇ ਚਾਚੇ ਤਾਏ ਬਰੋਟੇ ਹੇਠ ਬੈਠੇ ਤਾਸ਼ ਖੇਡਦੇ ਹੁੰਦੇ, ਹੁਕਮ ਨਹੀਂ ਹੋਇਆ ਜਾਣਦਾ। ਇਹ ਸਤਿਗੁਰ ਕਹਿ ਹੁਕਮ ਆਵੇ, ਜਿਹਨਾਂ ਉੱਤੇ ਹੁਕਮ ਹੋ ਜਾਂਦਾ ਉਹ ਸਿੱਖ ਹੰਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰੋਵਰ ਦੇ ਕੰਢੇ ਆ ਕੇ ਬੈਠਦੇ ਨੇ। ਫਿਰ ਅਗਲੀ ਤੁਕ ਸੁਣੋ, ਹੰਸ ਸਰੋਵਰ ਦੂਰ ਨਾ ਹੋਈ, ਮੇਰੇ ਸਤਿਗੁਰ ਐਵੇਂ ਭਾਵੇ। ਕੀ ਭਾਉਂਦਾ ਸਾਡੇ ਸਤਿਗੁਰਾਂ ਨੂੰ? ਮੇਰੇ ਹੰਸ ਸਿੱਖ ਗੁਰੂ ਰੂਪ ਸਰੋਵਰ ਤੋਂ ਦੂਰ ਨਾ ਜਾਣ, ਇਹ ਭਾਉਂਦਾ, ਇਹ ਚਾਹੁੰਦੇ ਨੇ ਸਾਡੇ ਸਤਿਗੁਰ। ਇੱਥੇ ਪ੍ਰਮਾਣ ਲਓ, ਇੱਕ ਹੰਸ ਸਰੋਵਰ 'ਤੇ ਬਹਿੰਦੇ ਨੇ, ਜੇ ਕੋਈ ਉਹਨਾਂ ਵਿੱਚੋਂ ਇੱਕ ਹੰਸ ਮਾਨ ਸਰੋਵਰ ਨੂੰ ਛੱਡ ਕੇ ਛੱਪੜੀ 'ਤੇ ਬਹਿ ਜਾਵੇ ਨਾ ਕਿਤੇ, ਭਾਈ ਸਾਹਿਬ ਗੁਰਦਾਸ ਜੀ ਦੀ ਇੱਥੇ ਕਥਾ ਹੋ ਰਹੀ ਹੈ, ਬੜੇ ਕਰਮਾਂ ਵਾਲੇ ਹੋ ਤੁਸੀਂ, ਉਹ ਤਾਂ ਭਾਈ ਗੁਰਦਾਸ ਪੜ੍ਹਨਾ ਹੀ ਛੱਡਤਾ ਹੁਣ ਸਿੱਖਾਂ ਨੇ, ਅੱਗੇ ਅੱਧਾ ਕੀਰਤਨ ਭਾਈ ਗੁਰਦਾਸ ਜੀ ਦਾ, ਅੱਧੀ ਕਥਾ 'ਚ ਪ੍ਰਮਾਣ ਭਾਈ ਗੁਰਦਾਸ ਜੀ ਦੇ, ਨਹੀਂ ਕਰਦੇ ਹੁਣ ਕਿਉਂ? ਭਾਈ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ, ਕੁੰਜੀ ਪੰਚਮ ਪਾਤਸ਼ਾਹ ਦਾ ਵਾਰ ਹੈ। ਹੁਣ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਜਿੰਦਾ ਕੁੰਜੀ ਨਾਲ ਖੁੱਲ੍ਹਦਾ ਹੁੰਦਾ ਨਾ, ਕੁੰਜੀ ਨਾਲ ਖੁੱਲ੍ਹਦਾ, ਨਹੀਂ ਨਹੀਂ ਸਰੀਆ ਪਾ ਕੇ ਕਿਹੜਾ ਦੇਵੋ ਫਿਰ ਵੀ ਖੁੱਲ੍ਹ ਜਾਂਦਾ ਹੈ, ਕੋਸਾ ਥੋੜ੍ਹਾ ਛੇਣੀ ਖੜਕਾ ਦਿਉ ਫਿਰ ਵੀ ਖੁੱਲ੍ਹ ਜਾਂਦਾ। ਹੁਣ ਮੇਰਾ ਵੀਰ ਕੋਈ ਔਖਾ ਨਾ ਹੋਵੇ, ਹੁਣ ਸਾਡੇ ਕੋਲ ਗੁਰਬਾਣੀ ਦੀ ਕੁੰਜੀ ਤਾਂ ਹੈ ਨਹੀਂ, ਸਾਡੇ ਗਿਆਨਾਂ ਸੂੰ ਆਪਣੀ ਅਕਲ ਦਾ ਸਰੀਆ ਪਾ ਕੇ ਬਾਣੀ ਦੇ ਅਰਥ ਕਰਦੇ ਨੇ, ਜਿੰਦੇ ਖੋਲ੍ਹਦੇ ਫਿਰਦੇ ਨੇ। ਉਹ ਜਿਹੜਾ ਤਾਂ ਕੁੰਜੀ ਨਾਲ ਜਿੰਦਾ ਖੁੱਲੂਗਾ ਉਹ ਤਾਂ 100 ਵਾਰ ਵਰਤ ਲਉ, ਅਤੇ ਜਿਹੜਾ ਸਰੀਏ ਨਾਲ ਖੁੱਲਿਆ ਉਹ ਤਾਂ ਖਬਰੇ ਟਰੰਕ ਵੀ ਕੰਮ ਨਾ ਆਵੇ, ਉਹਨੇ ਕਬਜ਼ਾ ਨਾਲੇ ਖਿੱਚ ਦੇਣਾ, ਉਹ ਨਹੀਂ ਮੁੜ ਕੇ ਕੰਮ ਆਉਂਦਾ। ਇਹ ਆਪਣੀ ਅਕਲ ਨਾਲ ਬਾਣੀ ਦੇ ਕੀਤੇ ਅਰਥ ਸਰੀਏ ਨਾਲ ਜਿੰਦਾ ਖੁੱਲ੍ਹਣੇ, ਨਾ ਤੁਹਾਡੇ ਕੰਮ ਨਾ ਸਾਡੇ ਕੰਮ, ਅਜਿਖੇ ਅਖੋ ਸਤਨਾਮ ਮਾਉ ਕੰਮ ਹੋਇਆ ਵੈ ਸਾਡਾ ਗੁਰਸਿੱਖ ਪਿਆਰ। ਜੇ ਕੋਈ ਹੰਸ ਸਰੋਵਰ ਨੂੰ ਛੱਡ ਕੇ, ਭਾਈ ਸਾਹਿਬ ਦਾ ਬਚਨ ਪੜ੍ਹੋ ਹੁਣ ਇੱਥੇ, ਮਾਨਸਰ ਛਾੜ ਹੰਸ ਜਾਏ ਬਹਿ ਆਨ ਸਰ, ਮਾਨ ਸਰੋਵਰ ਨੂੰ ਛੱਡ ਕੇ ਹੰਸ ਕਿਸੇ ਛੱਪੜੀ 'ਤੇ ਬੈਠ ਜਾਵੇ, ਲੰਚਿਤ, ਲੰਚਿਤ ਕਹਿੰਦੇ ਨੇ ਸੰਸਕ੍ਰਿਤ ਵਿੱਚ ਕਲੰਕ ਨੂੰ, ਹੰਸਾਂ ਦੀ ਡਾਰ ਕਹੂਗੀ ਇਹਨੇ ਸਾਡੀ ਕੁੱਲ ਨੂੰ ਕਲੰਕ ਲਾ ਤਾ। ਪਤਾ ਹੰਸ ਕੀ ਕਰਦੇ ਨੇ ਫਿਰ, ਜਿਹੜਾ ਮਾਨ ਸਰੋਵਰ ਨੂੰ ਛੱਡ ਕੇ ਹੰਸ ਕਿਸੇ ਛੱਪੜ 'ਤੇ ਬਹਿ ਜਾਵੇ ਨਾ, ਉਹਨੂੰ ਹੰਸ ਮੁੜ ਕੇ ਡਾਰ 'ਚ ਨਹੀਂ ਵੜਨ ਦਿੰਦੇ। ਜੇ ਡਾਰ ਵਿੱਚ ਬੜੇ ਚੁੰਝਾਂ ਮਾਰ ਮਾਰ ਕੇ ਨਵੋਚ ਦਿੰਦੇ ਨੇ ਉਹਨੂੰ, ਇਹਨੇ ਕਲੰਕ ਲਾਇਆ ਸਾਡੀ ਕੁੱਲ ਨੂੰ, ਇਸ ਮਾਨ ਸਰੋਵਰ ਨੂੰ ਛੱਡ ਕੇ ਛੱਪੜੀਆਂ 'ਤੇ ਬੈਠਾ। ਥੋੜ੍ਹੀ ਜਿਹੀ ਸਹਿ ਲਿਓ ਮੇਰੀ ਬੇਨਤੀ, ਤਾਸ਼ ਵੀ ਖੇਡ ਲਈ, ਗਾਉਣ ਵਾਲੀਆਂ ਦੇ ਟੱਪੇ ਵੀ ਸੁਣ ਲਏ, ਮੁਰਗ ਮਸੱਲਮ ਵੀ ਛਕ ਲਏ, ਸਿਨਮੇ ਵੀ ਵੇਖ ਲਏ, ਮਨਮਤੀਆਂ ਦੇ ਕੋਲ ਵੀ ਜਾਇਆ, ਗੁਰਦੁਆਰੇ ਆ ਕੇ ਕਹਿੰਦੇ ਮੈਂ ਗੁਰੂ ਦਾ ਸਿੱਖ ਹੈ, ਅੱਜ ਕੇ ਅਕਵਾ ਸਿੱਖੋ, ਆ ਸਿੱਖੀ ਰਹਿ ਗਈ ਸਾਡੀ। ਗੁਰੂ ਦਾ ਸਿੱਖ ਗੁਰਦੁਆਰੇ ਨੂੰ ਛੱਡ ਕੇ ਤਾਸ਼ਾਂ ਖੇਡੇ, ਜੂਏ ਬਾਜਾਂ ਦੇ ਕੋਲ ਬੈਠੇ, ਗੰਦੀਆਂ ਤਸਵੀਰਾਂ ਵੇਖ ਕੇ ਨੱਚਦੀਆਂ ਕੁੜੀਆਂ ਨੂੰ ਵੇਖੇ, ਹੰਸ ਵੀ ਉਹਨੂੰ ਮੁੜ ਕੇ ਨਹੀਂ ਵੜਨ ਦਿੰਦੇ। ਕਹਿੰਦੇ ਇਹਨੇ ਸਾਡੀ ਕੁੱਲ ਨੂੰ ਕਲੰਕ ਲਾ ਤਾ। ਬਸ ਹੁਣ ਤੁਸੀਂ ਆਪੇ ਸੋਚ ਲਓ ਵੀ ਅਸੀਂ ਕਲੰਕ ਧੋ ਰਹੇ ਹਾਂ ਕਿ ਲਾ ਰਹੇ ਹਾਂ। ਗੁਰੂ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਸਰੋਵਰ ਨੂੰ ਛੱਡ ਕੇ ਕੋਈ ਕਿਸੇ ਬਾਬੇ ਦੇ ਡੇਰੇ 10ਵੀਂ ਨੂੰ ਮੱਥਾ ਟੇਕਣ ਜਾਂਦਾ, ਕਿਸੇ ਦੇ 5ਵੀਂ ਲੱਗਦੀ ਹੈ ਬਾਬੇ ਦੇ, ਕਿਸੇ ਦੇ ਪੂਰਨਮਾਸੀ, ਕਿਸੇ ਦੇ 10ਵੀਂ, ਕਿਸੇ ਦੇ 17ਵੀਂ, ਕਿਸੇ ਦੇ 23ਵੀਂ, ਪਤਾ ਨਹੀਂ ਕਿੱਥੇ ਕਿੱਥੇ ਟਰੱਕ ਚੱਲਦੇ ਫਿਰਦੇ ਨੇ, ਥੋੜ੍ਹੇ ਗੱਡੀਆਂ, ਆ ਸਾਡੀਆਂ ਬੀਬੀਆਂ ਆ ਤਾਂ ਗਈਆਂ ਕੈਨੇਡਾ, ਇਹਨਾਂ ਦਾ ਘੱਟ ਨਹੀਂ ਕੰਮ। ਇਹ ਗੁੱਗੇ ਦੀ 9ਵੀਂ ਨੂੰ ਸੱਪ ਨੂੰ ਇਹ ਸੇਵੀਆਂ ਖਿਲਾਈ ਜਾਂਦੀਆਂ, ਇਹਨਾਂ ਦੀ ਸੱਸ ਮਰ ਜਾਵੇ ਖੰਘ ਕੇ ਉਹਨੂੰ ਸੇਵੀ ਨਹੀਂ ਬਣਾ ਕੇ ਦੇਣਗੇ, ਬੁੜਾ ਮਰ ਜਾਵੇ, ਪਰ ਸੱਪ ਨੂੰ ਦੇਸੀ ਕੀ ਦੀਆਂ ਸੇਵੀਆਂ, ਛੰਨਾ ਰੱਖ ਕੇ ਨਾ ਉਹਦੇ ਖੱਡ ਦੇ ਮੂਹਰੇ। ਫਿਰ ਬੀਬੀਆਂ ਅਰਦਾਸ ਕਰਦੀਆਂ ਕਿ ਬਾਬਾ ਜੀ ਸੁੱਖ ਰੱਖੀ, ਆ ਭੋਲੀ ਓ ਬੀਬੀ ਓ, ਹੋਵੇ ਸੱਪ ਤੇ ਰੱਖੂਗਾ ਸੁੱਖ, ਵਾਹ ਤੁਹਾਡੀ ਅਕਲ, ਹੋਵੇ ਸੱਪ ਤੇ ਰੱਖੂਗਾ ਸੁੱਖ, ਸੱਪੇ ਦੁੱਧ ਪਿਆਈ ਹੈ ਅੰਦਰ ਵਿਸ ਨਿਕੋਰ, ਸੱਪ ਤੋਂ ਸੁੱਖ ਮੰਗਦੀਆਂ ਨੇ। ਵੇਖੋ ਇੱਕ ਹੋਰ ਇਹਨਾਂ ਦੀ ਬੜੀ ਅਕਲ ਦੀ ਗੱਲ ਹੈ, ਖੱਡ ਵਿੱਚ ਬੈਠਾ ਤਾਂ ਸੇਵੀਆਂ ਖਾ ਲਵੇ, ਜੇ ਕਿਤੇ ਮੋੜ ਜਾਂ ਮੂੰਹ ਦਿਖਾ ਦੇਵੇ ਇਹਨਾਂ ਨੂੰ, ਦਰਸ਼ਨ ਦੇ ਦੇਵੇ ਬਾਬਾ, ਫਿਰ ਛੰਨਾ ਵੀ ਨਹੀਂ ਚੱਕਦੀਆਂ, ਫਿਰ ਦੁਹਾਈ ਪੈ ਜਾਂਦੀ ਹੈ ਬਚਾਓ ਇਹ ਖਾਲੀ ਸੱਪ ਨੇ, ਜਦੇ ਬਾਬੇ ਦਾ ਸੱਪ ਬਣ ਜਾਂਦਾ। ਫਿਰ ਬੜੀ ਬੁੜੀ ਆ ਕੇ ਨਾ ਉਹਨੂੰ ਕੋਲ ਖੜ ਕੇ ਕਟਾਉਂਦੀ ਹੈ, ਮੁੰਡਿਆਂ ਨੂੰ ਕਹੂਗੀ ਅਜੇ ਹਿੱਲਦਾ ਇਹਦੇ ਹੋਰ ਲਾਓ, ਕਿਉਂਕਿ ਸੇਵੀਆਂ ਕੱਢਣੀਆਂ ਪਿੱਛੋਂ, ਵਾਹ ਤੁਸੀਂ ਕੈਨੇਡਾ, ਚੰਦਰਮਾ ਤੇ ਦੁਨੀਆ ਛੋਲੇ ਬੀਜਣ ਨੂੰ ਫਿਰਦੀ ਹੈ, ਅਜੇ ਸਿੱਖ ਬਾਬਿਆਂ ਦੇ ਡੇਰਿਆਂ ਤੇ ਸੱਪਾਂ ਨੂੰ ਮੱਥੇ ਟੇਕਦੇ ਫਿਰਦੇ ਨੇ, ਵਾਹ ਸਿੱਖੋ, ਹੰਸ ਵੀ ਨਹੀਂ ਬਣਨ ਦਿੰਦੇ ਉਹਨੂੰ ਆਪਣੀ ਡਾਰ ਵਿੱਚ ਮੁੜ ਕੇ। ਤੁਹਾਨੂੰ ਬੇਨਤੀ ਕਰਾਂ ਧੀਓ ਭੈਣੋ ਤੇ ਸਿੱਖੋ, ਉਹ ਤੁਹਾਡੇ ਬਾਬੇ ਸੱਪ ਨਹੀਂ ਖੱਡਾਂ 'ਚ ਰਹਿਣ ਵਾਲੇ, ਤੁਸੀਂ ਜੇ ਆਪਣੇ ਬਾਬਿਆਂ ਦੇ ਦਰਸ਼ਨ ਕਰਨੇ ਆ ਨਾ, ਉਹ ਫਤਿਹਗੜ੍ਹ ਸਾਹਿਬ ਦੀਆਂ ਨੀਹਾਂ 'ਚ ਖੜ੍ਹੇ ਨੇ, ਤੁਹਾਡੇ ਬਾਬੇ ਚਮਕੌਰ ਸਾਹਿਬ ਦੀ ਗੜੀ ਵਿੱਚ ਖੜ੍ਹੇ ਨੇ, ਤੁਹਾਡੇ ਬਾਬੇ ਚਾਂਦਨੀ ਚੌਂਕ ਜਿੱਥੇ ਫੁਹਾਰਾ ਚੱਲ ਰਿਹਾ ਪਾਣੀ ਦਾ, ਉਹ ਪਾਣੀ ਦਾ ਫੁਹਾਰਾ ਨਹੀਂ, ਉਹ ਮਤੀ ਦਾਸ ਦੇ ਸਿਰ ਵਿੱਚੋਂ ਖੂਨ ਦਾ ਫੁਹਾਰਾ ਚੱਲ ਰਿਹਾ। ਉੱਥੇ ਦਰਸ਼ਨ ਕਰੋ, ਕਿਹੜੇ ਬਾਬਿਆਂ ਦੇ ਪਿੱਛੇ ਤੁਰ ਪਏ ਤੁਸੀਂ? ਹੰਸਾਂ ਨੂੰ ਵੀ ਲਾਜ ਹੈ, ਉਹ ਜਿਹੜਾ ਮਾਨ ਸਰੋਵਰ ਛੱਡ ਕੇ, ਮਾਨ ਸਰ ਛਾੜ ਹੰਸ ਜਾਹੇ ਬਹੇ ਆਨਸਰ, ਇੱਕ ਵਾਰ ਛੱਪੜੀ 'ਤੇ ਬਹਿ ਜਾਵੇ ਮੁੜ ਕੇ ਡਾਰ 'ਚ ਨਹੀਂ ਵੜਨ ਦਿੰਦੇ, ਇੱਕ ਬਾਂਦਰ ਦਾ ਪ੍ਰਮਾਣ ਹੈ। ਬਹੁਤ ਦੇਖੇ ਆਪਣੇ ਧਾਵੇਂ, ਜਿਸ ਬਾਂਦਰ ਨੂੰ ਮਦਾਰੀ ਫੜ ਲਿਆ ਜਾਵੇ ਨਾ, ਗਲ ਵਿੱਚ ਪਾ ਦੇਵੇ ਪਟਾ, ਕੁਦਰਤੀ ਉਹ ਛਡਾ ਕੇ ਆ ਜਾਵੇ ਕਿਤੇ ਭੁਲੇਖੇ ਨਾਲ। ਸਮਝਿਓ ਇਸ ਗੱਲ ਨੂੰ, ਜਿਸ ਬਾਂਦਰ ਦੇ ਗਲ ਵਿੱਚ ਪਟਾ ਹੋਵੇ ਜੇ ਮੁੜ ਕੇ ਆ ਜਾਵੇ ਨਾ ਭਾਈਚਾਰੇ ਕੋਲ, ਜਦ ਤੱਕ ਉਹਨੂੰ ਦੰਦੀਆਂ ਵੱਢ ਕੇ ਮਾਰ ਨਹੀਂ ਦੇਣਗੇ ਉਦੋਂ ਤੱਕ ਛੱਡਣਗੇ ਨਹੀਂ। ਕਿਉਂ? ਇਹ ਗੁਲਾਮ ਹੈ, ਕਿਸੇ ਦਾ ਪਟਾ ਗਲ ਵਿੱਚ ਪਵਾਈ ਫਿਰਦਾ, ਇਹ ਸਾਡੇ ਜੋਗਾ ਨਹੀਂ ਰਿਹਾ। ਅੱਜ ਕੇ ਆਖੋ ਸਤਨਾਮ, ਬਾਂਦਰਾਂ ਦੀ ਰੀਤੀ ਹੈ ਸ਼ਾਸਤਰ ਵਿੱਚ, ਉਹਨੂੰ ਜਿੰਨਾ ਨਹੀਂ ਛੱਡਣਗੇ, ਇਹ ਕਿਸੇ ਦਾ ਗੁਲਾਮ ਹੋ ਕੇ ਰਿਹਾ। ਇੱਥੇ ਬੜੇ ਬੜੇ ਚੰਗੇ ਚੰਗੇ ਸਿੱਖਾਂ ਦੇ ਵੇਖੇ ਆ, ਬਟੂਆ ਖੋਲ੍ਹਦੇ ਨੇ ਸਟੋਰਾਂ ਵਿੱਚ, ਦੇਹਧਾਰੀ ਬਾਬਿਆਂ ਦੀ ਫੋਟੋ ਵਿੱਚ ਰੱਖੀ ਹੋਈ ਹੈ। ਸਾਹਿਬਜ਼ਾਦਿਆਂ ਦੀ ਫੋਟੋ ਤੁਹਾਨੂੰ ਪਸੰਦ ਨਹੀਂ ਹੈ, ਭਾਈ ਤਾਰੂ ਸਿੰਘ ਦੀ ਫੋਟੋ ਤੁਹਾਨੂੰ ਪਸੰਦ ਨਹੀਂ ਹੈ, ਗਿਆਨੀ ਮਨੀ ਸਿੰਘ ਜੀ ਦੀ ਫੋਟੋ ਪਸੰਦ ਨਹੀਂ ਹੈ। ਹਾਲ ਭਰਿਆ ਵਾ ਸਿੱਖੋ, ਤੁਹਾਨੂੰ ਬੇਨਤੀ ਹੈ, ਦੱਸ ਦੇ ਤਾਂ ਸਬੱਬੀ ਮੇਲੇ ਹੈ, ਕਿਉਂਕਿ ਤੁਸੀਂ ਮੈਨੂੰ ਗ੍ਰੇਸ ਦੇ 'ਚ ਲੈ ਕੇ ਦਿੱਤੇ ਵੇ ਰੱਬ ਕੋਲੋਂ, ਮੇਰੇ ਆਪਣੀ ਤਾਂ ਮਨਿਆਦ ਖਤਮ ਹੈ। ਤੁਹਾਡੀਆਂ ਅਰਦਾਸਾਂ ਨੇ ਜਿਹਨੂੰ ਗ੍ਰੇਸ ਡੇਜ ਕਹਿੰਦੇ ਹੋ ਤੁਸੀਂ, 30 ਦਿਨ ਮਿਲਦੇ ਉਹਨੇ ਨਾ ਲਾਇਸੈਂਸ ਰਿਨਿਊ ਕਰਾਉਣ ਨੂੰ, ਉਹੀ ਦਾਸ ਦੇ ਨਾਲ ਹੈ। ਬੇਨਤੀ ਹੋਇਆ ਤੁਹਾਨੂੰ, ਕੁਛ ਸਮਝੋ ਸਿੱਖੀ ਨੂੰ, ਨਾਰਾਜ਼ਗੀ ਨਹੀਂ, ਗੁੱਸਾ ਨਹੀਂ ਕਰਨੀ। ਸੱਚ ਜਿਹੜਾ ਕੌੜਾ ਜਿਹਾ ਲੱਗਦਾ ਹੁੰਦਾ, ਕੁਨੀਨ ਕੌੜੀ ਹੁੰਦੀ ਹੈ, ਆ ਜਿਹੜਾ ਮੈਂ ਥੋੜ੍ਹਾ ਜਿਹਾ ਹਾਸੀ ਕਰਾਉਂਦਾ ਨਾ ਵਿੱਚ ਨੂੰ, ਇਹ ਵੀ ਟੈਕਨੀਕ ਹੈ। ਇੱਕ ਡਾਕਟਰ ਨੇ ਜਿਹਨੂੰ ਕੁਨੀਨ ਖਿਲਾਉਣੀ ਹੋਵੇ ਨਾ, ਉਹ ਕੁਨੀਨ ਦੀ ਬੱਟੀ ਨੂੰ ਸ਼ੂਗਰ ਕੋਟਡ ਕਰ ਦਿੰਦਾ, ਉੱਪਰ ਖੰਡ ਲਾ ਦਿੰਦਾ, ਉਹਦਾ ਕੀ ਫਾਇਦਾ? ਨਿਆਣੇ ਦੇ ਮੂੰਹ 'ਚ ਪਾ ਦਿਉ, ਉਹਦੇ ਵੀ ਅੰਦਰ ਸਿਆਣੇ ਦੇ ਪਾ ਦਿਉ, ਮਿੱਠੀ ਲੱਗੂਗੀ ਨਾ ਅੰਦਰ ਲੰਘਾ ਲਈ, ਹਾਂ ਜੀਭ ਨੂੰ ਇਹ ਮਿੱਠੀ ਲੱਗੂਗੀ, ਅੰਦਰ ਜਾ ਕੇ ਤਾਂ ਭੜਥੂ ਪਾਊਗੀ। ਸਤਨਾਮ, ਆਹ ਥੋੜ੍ਹਾ ਜਿਹਾ ਮਿੱਠਾ ਲਾ ਦੀ ਤਾਂ ਜਦੋਂ ਕਨੀਰ ਖਿਲਾਉਣੀ ਹੁੰਦੀ ਹੈ ਤੁਹਾਨੂੰ, ਨਹੀਂ ਥੋੜ੍ਹੇ ਲੰਘਦੀ ਨਹੀਂ, ਫਿਰ ਔਖਾ ਹੋ ਜਾਂਦਾ ਸੱਚ ਲੰਘਣਾ। ਇਹ ਸ਼ੂਗਰ ਕੋਟਡ ਕਰ ਦੀ ਦਾ ਸੱਚ ਨੂੰ, ਹੋਰ ਕੋਈ ਮਤਲਬ ਨਹੀਂ ਹੁੰਦਾ ਇਹਦਾ। ਤੇ ਗੁਰਸਿੱਖ ਪਿਆਰਿਓ, ਕਿੱਥੇ ਕਿੱਥੇ ਫੋਟੋਆਂ ਟੰਗੀ ਫਿਰਦੇ। ਹੁਣ ਤੁਹਾਨੂੰ ਪੁੱਛਦੇ, ਮੈਂ ਅੱਜ ਇੱਕ ਦਿਨ ਪਹਿਲਾਂ ਸ਼ਹੀਦੀ ਹੋਈ ਹੈ ਤਿੰਨ ਸਿੱਖਾਂ ਦੀ, ਭਾਈ ਸਾਹਿਬ ਜੀ ਬੋਲੇ ਸੀ, ਬੇਮਿਸਾਲ ਗੱਲਾਂ ਨੇ। ਜਿੰਨੀ ਸੰਗਤ ਤੁਸੀਂ ਬੈਠੀ ਹੈ, ਮੈਨੂੰ ਇਹ ਦੱਸੋ ਵੀ ਤੁਹਾਡੇ ਕਿੰਨਿਆਂ ਦੇ ਘਰ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਰਦੀ ਦੀ ਫੋਟੋ ਲੱਗੀ ਹੋਈ? ਆਹ ਤਾਂ ਗੱਲ ਠੀਕ ਨਹੀਂ ਸਿੱਖੋ। ਨੀਲੀਆਂ ਪੱਗਾਂ, ਕਾਲੀਆਂ ਪੱਗਾਂ, ਖੁੱਲ੍ਹੇ ਦਾੜੇ, ਅੰਬਰਧਾਰੀ ਗੁਰੂ ਦੇ ਸਿੱਖ ਤੁਸੀਂ, ਤੁਹਾਡੇ ਘਰ ਹੈਗੀ ਭਾਈ ਮਤੀ ਦਾਸ ਦੇ ਆਰਾ ਚੱਲਦੇ ਦੀ ਫੋਟੋ? ਇਹੀ ਅਫਸੋਸ ਹੈ, ਇਹੀ ਦੁੱਖ ਹੈ। ਬੰਦ ਬੰਦ ਕੱਢਦੇ ਗਿਆਨੀ ਮਨੀ ਸਿੰਘ ਜੀ ਦੀ ਫੋਟੋ ਨਹੀਂ ਹੈ, ਘਰ ਭਰਿਆ ਪਿਆ ਗੰਦੀਆਂ ਮੰਦੀਆਂ ਚੀਜ਼ਾਂ ਦੇ ਨਾਲ। ਕਿਤੇ ਭਾਈ ਤਾਰੂ ਸਿੰਘ ਜੀ ਦੀ ਫੋਟੋ ਐਂਟਰੈਂਸ ਦੇ ਸਾਹਮਣੇ ਲੱਗੀ ਹੋਵੇ ਇਨਲਾਰਜ ਕਰਾ ਕੇ, ਅਤੇ ਛੋਟਾ ਜਿਹਾ ਬੱਚਾ ਆਪਣੀ ਮਾਂ ਨੂੰ ਪੁੱਛਦਾ ਹੁੰਦਾ, ਸੁਭਾਅ ਬੱਚਿਆਂ ਦੇ ਕੀ ਹੈ, ਉਦੋਂ ਫਿਰ ਮਾਂ ਕਿਤੇ ਦੱਸ ਦੇਵੇ, ਪੁੱਤ ਇਹ ਭਾਈ ਤਾਰੂ ਸਿੰਘ ਨੇ ਖੋਪਰੀ ਲੁਹਾ ਲਈ ਪਰ ਕੇਸ ਨਹੀਂ ਕਟਾਏ। ਉਹ ਜਿਹੜੇ ਬਚਨ ਮਾਂ ਦੇ ਮੂੰਹ ਤੋਂ ਅਤੇ ਅੱਖਾਂ ਵੇਖ ਰਹੀਆਂ ਨੇ, ਬੱਚੇ ਦੇ ਦਿਲ ਦੀ ਸਲੇਟ ਪਰ ਲਿਖੇ ਜਾਣਗੇ। ਕੁਦਰਤੀ ਗੱਲ ਚੱਲ ਪਈ। ਬੀਬੀਓ, ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਾਂ ਇਸ ਫੇਰੀ ਵਿੱਚ, ਇਹ ਸ਼ਹੀਦੀ ਗੁਰਪੁਰਬ, ਗੁਰੂ ਨਾਨਕ ਸਾਹਿਬ ਦਾ ਅਵਤਾਰ ਗੁਰਪੁਰਬ ਤੁਹਾਡਾ ਮਨਾਇਆ ਸਫਲ ਹੋ ਜੂਗਾ, ਜੇ ਮੇਰੀਆਂ ਧੀਆਂ ਭੈਣੋ, ਬੇਬੇ ਚਾਚੀ ਹੋ, ਤੁਸੀਂ ਪਰਨ ਕਰ ਲਓ ਕਿ ਬੱਚੇ ਦੇ ਕੇਸ ਨਹੀਂ ਕਟਾਉਣੇ, ਬਸ ਤੁਹਾਡਾ ਸਫਲ ਹੋ ਗਿਆ ਗੁਰਪੁਰਬ। ਕਸਮੇ ਖਾ ਲਓ, ਪਤਾ ਨਹੀਂ ਕਿੱਥੋਂ ਬਿਮਾਰੀ ਆ ਗਈ ਸਾਡੀਆਂ ਧੀਆਂ ਭੈਣਾਂ ਨੂੰ। ਦੋ ਢਾਈ ਸਾਲ ਦਾ ਨਹੀਂ ਬੱਚਾ ਹੁੰਦਾ, ਨਾਈ ਕੋਲ ਜਾ ਕੇ ਉਹਦੀ ਕੱਦੂ ਹਜਾਮਤ ਕਰਾ ਦਿੰਦੀਆਂ ਨੇ, ਐਨ ਘਰੋਟਣਾ ਬਣਾ ਕੇ ਰੱਖਦੀਆਂ ਨੇ ਘਰ। ਕਬੀਰ ਸਾਹਿਬ ਦਾ ਬਚਨ ਸੁਣੋ ਇੱਕ ਤੁਸੀਂ ਕੁੜੀਓ, ਕਬੀਰ ਸਾਹਿਬ ਇੱਕ ਬਚਨ ਕਰਦੇ ਨੇ ਤੁਹਾਨੂੰ, ਕਹੋ ਕਬੀਰ ਇੱਕ ਬੁੱਧ ਵਿਚਾਰੀ। ਕਬੀਰ ਵੀ ਕਦੇ ਝੂਠ ਬੋਲਦਾ ਸੀ? ਸਾਨੂੰ ਤਸੱਲੀ ਦੇਣ ਖਾਤਰ ਕਹਿੰਦਾ, ਬਹੁਤ ਅਕਲ ਦੀ ਗੱਲ ਕਹਿ ਰਹੇ ਹੈ, ਵਿਚਾਰ ਕੇ ਗੱਲ ਕਹਿ ਰਹੇ ਹੈ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜੋ ਬਿਖ ਦੇ ਮਹਿਤਾਰੀ। ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਵੇ, ਡਾਕਟਰ ਵਿਚਾਰਾ ਕੀ ਕਰੂਗਾ? ਅੱਜ ਕੇ ਅਖੋ ਸਤ, ਕਿਆ ਬਸ ਜੋ ਬਿਖ ਦੇ ਮਹਿਤਾਰੀ। ਉੱਥੇ CMC ਕੀ ਕਰੂ ਜੇ ਮਾਂ ਨੇ ਹੀ ਜ਼ਹਿਰ ਦੇ ਦਿੱਤੀ? ਜੇ ਮਾਂ ਹੀ ਬੱਚੇ ਦੇ ਕੇਸ ਕਟਾਉਂਦੀ ਹੈ, ਇਹ ਸਾਡੇ ਦੁਆਨ ਤੇ ਪ੍ਰਚਾਰ ਕੀ ਕਰਨਗੇ ਫਿਰ? ਕੀ ਪਤਾ ਨਹੀਂ ਭੋਲਾਪਣ ਪੈ ਗਿਆ। ਮੈਂ ਤਾਂ ਅਜੇ ਕੰਮ ਛੇੜਿਆ ਨਹੀਂ ਹੈ, ਹੁਣ ਰਿਹਾ ਮੈਂ ਘਾਟੇ 'ਚ ਅਤਾਗੇ ਤਬੀਤਾਂ ਦਾ, ਯੰਤਰ ਮੰਤਰਾਂ ਦਾ। ਮੈਂ ਆਪਣੇ ਆਪ ਨੂੰ ਮੂਰਖ ਕਹਿਣਾ ਹੁਣ ਤੁਹਾਡੇ ਸਾਹਮਣੇ, ਐਵੇਂ ਗ੍ਰੰਥ ਪੜ੍ਹ ਪੜ੍ਹ ਕੇ ਜ਼ਿੰਦਗੀ ਖਰਾਬ ਕਰਤੀ। ਤਾਗੇ ਤਬੀਤਾਂ ਦੇ 6 ਮਹੀਨੇ ਇੰਡੀਆ 'ਚ ਲਾ ਦਿੰਦਾ, ਕਨੇਡਾ ਆਉਣ ਦੀ ਲੋੜ ਹੀ ਨਹੀਂ ਸੀ। ਅੱਜ ਕੇ ਕੁਛ ਸਾਥ, ਬਸ 6 ਮਹੀਨੇ ਬਹੁਤ ਹੈ, 6 ਮਹੀਨੇ 'ਚ ਵਾਰੇ ਨਿਆਰੇ। ਐਵੇਂ ਇੰਗਲੈਂਡ ਤੁਰਿਆ ਫਿਰਦਿਆਂ ਮੈਂ ਮੂਰਖ ਗ੍ਰੰਥ ਪੜ੍ਹ ਪੜ੍ਹ ਕੇ, ਪਰ ਮੇਰੇ ਕੋਲ ਵੀ ਆ ਜਾਂਦੀਆਂ ਬੀਬੀਆਂ, ਉਹ ਘਰੋਟਣੇ ਜਿਹਾ ਨੂੰ ਮੂਹਰੇ ਨੂੰ ਕਰਨਗੀਆਂ, ਬਾਬਾ ਜੀ ਢਿੱਲਾ ਰਹਿੰਦਾ ਇਹਦੇ ਸਿਰ ਪਰ ਹੱਥ ਰੱਖੋ। ਜਦ ਬਾਬਾ ਉਧਰੋਂ ਦੇਖਦਾ ਉੱਥੇ ਸਿਰੇ ਨਹੀਂ ਲੱਭਦਾ, ਸਿਰ ਹੀ ਨਹੀਂ ਤੇ ਹੱਥ ਕਿੱਥੇ ਆਸੋ ਨਾ। ਨੋਟ ਕਰ ਲਿਓ ਮੇਰੀ ਬੇਨਤੀ, ਜਿਹੜਾ ਸਿੱਖ ਦੇ ਘਰ ਜੰਮੇ, ਜੇ ਉਹਨੇ ਕੇਸ ਕਟਾ ਤੇ, ਕਦੇ ਨਾ ਕਹੋ ਕੇਸ ਕਟਾਏ, ਉਹਦਾ ਸਿਰੇ ਨਹੀਂ ਹੈ। ਸਿੱਖ ਦਾ ਸਿਰੇ ਤਾਂ ਹੈ ਜੇ ਸਿਰ ਪਰ ਕੇਸ ਹੈ, ਸਿੱਖ ਦਾ ਮੁੱਖ ਹੈ ਤਾਂ ਹੈ ਜੇ ਮੁੱਖ ਪਰ ਦਾੜੀ ਹੈ। ਜਿੰਨਾ ਮੇਰਾ ਜ਼ੋਰ ਲੱਗਿਆ ਜਕਾਰੇ 'ਤੇ ਨਹੀਂ ਲੱਗਿਆ। ਜਕਾਰਾ ਕਹਦਾ ਜਕਾਰੀ ਛੱਡੀਏ, ਜਕਾਰਾ ਛੱਡੇ ਕਰੋ ਗੂੰਜ ਪਵੇ ਹਾਲ। ਬਸ ਹੁਣ ਦੋਏ ਬਹੁਤ ਹੈ, ਹੁਣ ਤਿੰਨ ਨਾ ਕਰਿਓ, ਹੁਣ ਗੱਲ ਵੀ ਕਰ ਲਈਏ ਥੋੜ੍ਹੀ ਜਿਹੀ। ਬੀਬੀ ਉਹ ਬਚਨ ਕਰ ਲਓ, ਬਸ ਬੱਚੇ ਦੇ ਕੇਸ ਨਿਕਲ। ਆ ਨਿਊਯਾਰਕ ਮੈਂ ਇਹਨੂੰ ਪਾਤਸ਼ਾਹੇ ਸੇਵਾ ਬਖਸ਼ਦੇ ਨੇ, ਉੱਥੇ ਆ ਗਈ ਇੱਕ ਬੀਬੀ, $100 ਵੀ ਟੇਕਿਆ ਮੱਥਿਆ ਮੈਨੂੰ, ਕਹਿੰਦੀ ਬਾਬਾ ਜੀ ਕਰਿਓ ਕਿਰਪਾ, ਸਿਰ ਪਰ ਹੱਥ ਫੇਰੋ। ਮੈਂ ਕਿਹਾ ਬੀਬੀ ਕੇਸ ਕਿਉਂ ਕੱਟੇ ਹੈ? ਕਹਿੰਦੀ ਬਾਬੇ ਤੈਨੂੰ ਤਾਂ ਪਤਾ ਇੱਥੇ ਕੰਮ ਕਰਨਾ ਪੈਂਦਾ, ਟਾਈਮ ਨਹੀਂ ਹੈ, ਕਦ ਨਲਾਵਾਂ, ਕਦ ਕੰਘਾ ਫੇਰਾਂ, ਕਦ ਇਹਦੇ ਜੂੜਾ ਕਰਾਂ, ਕਦ ਪੱਗ ਬੰਨਾਂ। ਕਹਿੰਦੀ ਮੈਂ ਕੰਮੇ ਮੁਕਾ ਤਾ। ਮੈਂ ਕਿਹਾ ਧੀਏ ਤੂੰ ਬਹੁਤ ਸਿਆਣੀ ਹੈ, ਕੱਲ੍ਹ ਨੂੰ ਆਪਣਾ ਵੀ ਮੁਕਾ ਕੇ ਆਈ। ਅੱਜ ਕੇ ਖੁਸ਼ਾ ਤੈਨਾ, ਫਿਰ ਤਿੰਨਾਂ ਦੇ ਇਕੱਠਾ ਹੀ ਸਿਰ ਪਰ ਹੱਥ ਫਿਰ ਜਾਊਗਾ। ਇਹ ਤੇਰੀਆਂ ਧੀਆਂ ਆਪਣੇ ਕੇਸਾਂ ਨੂੰ ਤਾਂ ਔਲਿਆਂ ਦਾ ਤੇਲ ਲਾਉਣੀ ਹੈ, ਖੋਪਿਆਂ ਦਾ ਤੇਲ ਲਾਉਣੀ ਹੈ, ਨਿਆਣੇ ਕਰਤੇ ਘਰੋਟ ਨੇ। ਭਾਈ ਤਾਰੂ ਸਿੰਘ ਜੀ ਨੂੰ ਕਹਿ ਦਿੱਤਾ ਸੀ ਕਾਸਮ ਬੇਗ ਸੂਬੇ ਨੇ, ਤੁਹਾਡੇ ਯਾਦ ਹੈ ਗੱਲ, ਭਾਈ ਤਾਰੂ ਸਿੰਘ ਇਕੱਲਾ ਨਹੀਂ ਸੀ ਫੜਿਆ, ਉਹਦੀ ਨੌਜਵਾਨ ਭੈਣ ਵੀ ਗ੍ਰਿਫਤਾਰ ਕਰਕੇ ਲਿਆਉਂਦੀ ਸੀ ਲਾਹੌਰ, ਭੈਣ ਨਾਲ ਲਿਆਉਂਦੀ ਸੀ ਗ੍ਰਿਫਤਾਰ, ਰੋਟੀਆਂ ਤੇ ਉਹ ਪਕਾਉਂਦੀ ਸੀ ਸਿੰਘਾਂ ਦੀਆਂ। ਲਾਹੌਰ ਦੇ ਬ੍ਰਾਹਮਣਾਂ ਨੇ ਇਕੱਠੇ ਹੋ ਕੇ ਉਸ ਭੈਣ ਨੂੰ ਛਡਾਉਣ ਖਾਤਰ ਲੱਖਾਂ ਰੁਪਈਏ ਦਿੱਤੇ ਸੀ ਬ੍ਰਾਹਮਣਾਂ ਨੇ, ਇੰਨਾ ਸਤਿਕਾਰ ਸੀ ਕਦੇ ਤੁਹਾਡਾ, ਤਾਂ ਭੈਣ ਛਡਾਈ ਸੀ। ਭਾਈ ਤਾਰੂ ਸਿੰਘ ਖਾਤਰ ਵੀ ਗਏ ਸੂਬੇ ਕੋਲ, ਇੱਕੋ ਪੁੱਤ ਹੈ, ਬਾਪਿਆਂ ਦਾ ਕੋਈ ਆਸਰਾ ਨਹੀਂ, ਭੈਣ ਵਿਆਹੁਣ ਜੋਗੀ ਹੈ, ਛੱਡ ਦੇ ਜੋ ਲੈਣਾ ਲੈ ਦੇ। ਉਹ ਕਹਿੰਦੇ ਇੱਕ ਸ਼ਰਤ 'ਤੇ ਛੱਡ ਦਿੰਦਾ, ਇਹਨੂੰ ਕਹਿ ਦਿਓ ਕੇਸ ਕਟਾ ਦੇਵੇ। ਬੜੇ ਖੁਸ਼ ਹੋ ਗਏ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਕਿਹਾ ਕੇਸ ਕਟਾ ਦੇ, ਭੈਣ ਨੂੰ ਵਿਆਹੀ, ਆਪਣਾ ਵਿਆਹ ਕਰੀ, ਖੁਸ਼ੀਆਂ ਨਾਲ ਜ਼ਿੰਦਗੀ ਕੱਟੀ, ਜ਼ਮੀਨ ਹੈ। ਸੂਬੇ ਨੂੰ ਕਹਿੰਦੇ ਨਹੀਂ, ਮਨਜ਼ੂਰ ਨਹੀਂ, ਸੁਣਿਓ ਮੈਂ ਨਿਬੇੜ ਰਿਹਾ ਛੇਤੀ ਗੱਲ, ਟੋਪ 'ਤੇ ਜਾਣਾ, ਨਹੀਂ ਮਨਜ਼ੂਰ ਨਹੀਂ ਸਰ, ਜ਼ਿੰਦਗੀ ਬਾਬਤ, ਜ਼ਿੰਦਗੀ ਵੱਜਦੀ ਹੈ, ਕਿਉਂ ਨਹੀਂ ਮਨਜ਼ੂਰ? ਭਾਈ ਤਾਰੂ ਸਿੰਘ ਜੀ ਕਹਿੰਦੇ ਸੂਬੇ ਆ, ਤੇਰੀ ਸਲਾਹ ਤਾਂ ਬਹੁਤ ਸੋਹਣੀ ਹੈ, ਪਰ ਜੇ ਮੈਂ ਕੇਸ ਕਟਾ ਕੇ ਚਲੇ ਆ ਗਿਆ ਨਾ ਪਿੰਡ, ਘੋੜੀ 'ਤੇ ਵੀ ਚੜੂੰਗਾ, ਭੈਣ ਦਾ ਵੀ ਵਿਆਹ ਕਰੂੰਗਾ, ਗੀਤ ਵੀ ਗਾਏ ਜਾਣਗੇ, ਕੋਠਿਆਂ ਮਹਿਲਾਂ ਵਿੱਚ ਵੀ ਰਹੂੰਗਾ। ਪਰ ਜੇ ਮੈਂ ਕੇਸ ਕਟਾ ਕੇ ਜੀਆ ਤਾਂ ਮੈਨੂੰ ਜੱਗ ਦੇਖੂਗਾ, ਉਹ ਕੇਸਾਂ ਸਮੇਤ ਚਲੇ ਗਿਆ ਤੇ ਮੈਨੂੰ ਮੇਰਾ ਰੱਬ ਦੇਖੂਗਾ। ਆਖੋ ਸਤਨਾਮ, ਮੈਂ ਕੇਸ ਕਟਾ ਕੇ ਜੀਵਾਂਗਾ, ਮੈਨੂੰ ਸੰਸਾਰ ਦੇਖੂਗਾ, ਕੇਸਾਂ ਸਮੇਤ ਜਾਵਾਂਗਾ, ਮੈਨੂੰ ਮੇਰਾ ਨਿਰੰਕਾਰ ਦੇਖੂ। ਆਹ ਗੱਲ ਸੁਣ ਕੇ ਫਿਰ ਖੋਪਰੀ, ਤੁਹਾਨੂੰ ਬੇਨਤੀ ਹੈ, ਆਹ ਮੁੰਡੇ ਸੁਣਦੇ ਨੇ ਜਵਾਨ, ਇਹਨਾਂ ਨੇ ਇੱਕ ਹੋਰ ਹੀ ਕੰਮ ਫੜਿਆ ਹੋਇਆ, ਉਹ ਅਫਰੀਕਾ ਦਾ ਇੱਕ ਬਾਸਕਟਬਾਲ ਦਾ ਪਲੇਅਰ ਹੈ ਨਾ ਕਾਲਾ ਜਿਹਾ, ਜਾਣਦੇ ਹੋਣੇ ਤੁਸੀਂ, ਚੈਂਪੀਅਨ ਲੈ, ਉਹਦੀਆਂ ਹੀ ਫੋਟੋਆਂ ਘਰ ਘਰ ਲਾਈਆਂ ਪਈਆਂ ਕਮਰਿਆਂ 'ਚ। ਉਹ ਮੁੰਡਿਓ, ਜਵਾਨ ਵੀਰੋ, ਤੁਹਾਨੂੰ ਨੀਹਾਂ 'ਚ ਖੜ੍ਹੇ ਸਾਹਿਬਜ਼ਾਦਿਆਂ ਦੀ ਫੋਟੋ ਚੰਗੀ ਨਹੀਂ ਲੱਗੀ ਅਤੇ ਬਾਸਕਟਬਾਲ ਖੇਡਦੇ ਦੀ ਫੋਟੋ ਚੰਗੀ ਲੱਗੀ ਹੈ ਤੁਹਾਨੂੰ? ਤਾਰੋ ਜਿੰਨੀਆਂ ਗੰਦੀਆਂ ਮੰਦੀਆਂ ਫੋਟੋਆਂ ਨੇ ਸ਼ਹੀਦਾਂ ਸਿੰਘਾਂ ਦੀਆਂ, ਗੁਰੂ ਪੀਰਾਂ ਦੀਆਂ, ਤਾਂ ਕਿ ਬੱਚੇ ਵੇਖਣ, ਉਹਨਾਂ 'ਤੇ ਪ੍ਰਭਾਵ ਪਵੇ। ਆਓ ਸਿਮਰਨ ਦੀ ਗੱਲ, ਸਿਮਰਨ ਹੈ ਨਹੀਂ ਤੇ ਵਡਿਆਈ ਕਿੱਥੋਂ? ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਹੋਵਨ ਸਭ ਮੀਤਾ, ਪਰਮੇਸ਼ਰ ਆਰਾਧੀਏ। 27 ਸਾਲ ਦਾ ਤਪ, ਸਿਮਰਨ ਮਾਤਾ ਪਿਤਾ ਦਾ, ਉਹ ਮਨਿਆਦ ਸੀ ਸ਼ਹੀਦੀ ਦੀ। ਸ਼ਹੀਦ ਐਵੇਂ ਨਹੀਂ ਹੁੰਦਾ, ਕੱਲ ਨੂੰ ਬਚਨ ਕਰਾਂਗੇ ਤੁਹਾਨੂੰ, ਸ਼ਹੀਦ ਹੁੰਦਾ ਕਿਵੇਂ? ਜਿਹੜਾ ਇੱਕ ਵਾਰ ਗਜ ਵਜ ਕੇ ਪੜ੍ਹੋ ਸਾਰੀ ਸੰਗਤ, ਸਭ ਤੇ ਉੱਚਾ ਪ੍ਰਭ ਕਾ ਸਿਮਰਨ, ਸਭ ਤੇ ਉੱਚਾ ਪ੍ਰਭ ਕਾ ਸਿਮਰਨ, ਸਭ ਪਿਆਰਿਓ, ਸਭ ਤੇ ਉੱਚ ਪ੍ਰਭ ਕਾ ਸਿਮ, ਸਭ ਤੇ ਉੱਚ ਪ੍ਰਭ ਕਾ ਸਿਮਰਨ, ਸਭ ਸਤਿਗੁਰੂ ਨਾਨਕ ਦੇਵ ਦੀ ਤਪੱਸਿਆ ਝੁੱਕ ਗਈ ਦੁਨੀਆ। ਮੈਂ ਪੰਡਿਤ ਵਿਸ਼ੰਬਰ ਨਾਥ ਜੀ ਨੂੰ ਪੜ੍ਹਿਆ, ਗੁਰਮੁਖ ਪਿਆਰਿਓ, ਐਡੇ ਵਿਦਵਾਨ ਜੰਮਣੇ ਔਖੇ ਹੁੰਦੇ ਆ ਵਾਰ ਵਾਰ, ਹਿੰਦੂ ਬਨਾਰਸ ਸੰਸਕ੍ਰਿਤ ਯੂਨੀਵਰਸਿਟੀ 'ਚ ਉਹਦਾ ਸਿਲੇਬਸ ਲੱਗਿਆ ਹੋਇਆ, ਉਹਨੇ ਉਪਨਿਸ਼ਦਾਂ ਦੇ ਟੀਕੇ ਕੀਤੇ ਨੇ, ਵੇਦ ਦਾ ਟੀਕਾ ਕੀਤਾ ਉਹਨੇ, ਪਰ ਕਿਤੇ ਉਹਨੂੰ ਜਪਜੀ ਸਾਹਿਬ ਲੱਭ ਗਈ? ਜਪਜੀ ਸਾਹਿਬ ਬਸ, ਜੇ ਜਪਜੀ ਸਾਹਿਬ ਪੜ੍ਹ ਲਈ, ਗੁਰੂ ਨਾਨਕ ਦਾ ਹੀ ਬਣ ਗਿਆ। ਅੱਜ ਕੇ ਆਖੋ ਜਪਜੀ ਸਾਹਿਬ, ਫਿਰ ਉਹਨੇ ਇੱਕ ਛੋਟੀ ਜਿਹੀ ਹਿੰਦੀ 'ਚ ਕਿਤਾਬ ਲਿਖੀ, ਨਾਨਕ ਮਹਿਮਾ। ਪੰਡਿਤ ਵਿਸ਼ੰਬਰ ਦਾਸ ਮਹਾਰਾਜ ਵਿਦਵਾਨ ਬਹੁਤ ਵੱਡੇ, ਇੱਕ ਤੁਕ ਲਿਖੀ, ਪਾਣੀ ਆ ਜਾਂਦਾ ਅੱਖਾਂ 'ਚ। ਉਹ ਤੁਸੀਂ ਵਹਿਮ ਵਿੱਚ ਬੈਠੇ ਹੋ ਸਿੱਖੋ ਕਿ ਗੁਰੂ ਨਾਨਕ ਨੂੰ ਲੋਕਾਂ ਨੇ ਮੱਥਾ ਟੇਕਿਆ, ਦੇਵਤਿਆਂ ਨੇ ਮੱਥਾ ਟੇਕਿਆ, ਰਾਕਸ਼ਾਂ ਨੇ ਟੇਕਿਆ, ਇਹ ਤਾਂ ਛੋਟੀ ਜਿਹੀ ਗੱਲ ਹੈ। ਔਰ ਹਿੰਦੁਸਤਾਨ ਵਿੱਚ ਬੰਦਿਆਂ ਤੋਂ ਮੱਥਾ ਟਿਕਾਉਣਾ ਮਾਈਨਰ, ਮਾਮੂਲੀ, ਕਿਉਂਕਿ ਹਿੰਦੁਸਤਾਨ ਦੇ ਲੋਕ ਤਾਂ ਪੱਥਰਾਂ ਨੂੰ ਵੀ ਮੱਥਾ ਟੇਕਦੇ ਹੈ, ਦਰਖਤਾਂ ਨੂੰ ਵੀ ਟੇਕਦੇ ਹੈ, ਜਾਨਵਰਾਂ ਨੂੰ ਵੀ ਟੇਕਦੇ ਹੈ। ਜੇ ਕਿਸੇ ਬੰਦੇ ਨੇ ਟਿਕਾ ਲਿਆ ਕੀ ਹੋ ਗਿਆ? ਖੁਸ਼ ਸਤਨਾਮ, ਉੱਥੇ ਤਾਂ ਅੰਧ ਵਿਸ਼ਵਾਸੀ ਹੈ। ਜਿਹੜਾ ਜਾਨਵਰ ਨੂੰ ਮੱਥਾ ਟੇਕ ਸਕਦਾ ਤਾਂ ਬੰਦਾ ਤਾਂ ਫਿਰ ਵੀ ਬੰਦਾ ਹੈ। ਗੁਰਸਿੱਖ ਪਿਆ, ਗੁਰੂ ਨਾਨਕ ਨੂੰ ਲੋਕਾਂ ਨੇ ਮੱਥਾ ਨਹੀਂ ਟੇਕਿਆ, ਇਹ ਕੋਈ ਵਡਿਆਈ ਨਹੀਂ ਲੋਕਾਂ ਤੋਂ ਮੱਥੇ ਟਿਕਾ ਲੈਣੇ। ਕਿਹਨੇ ਟੇਕਿਆ? ਗੁਰੂ ਨਾਨਕ ਅੱਗੇ ਉਹ ਝੁੱਕ ਗਏ ਜਿਹਨਾਂ ਅੱਗੇ ਦੁਨੀਆਂ ਝੁੱਕਦੀ ਸੀ। ਅੱਜ ਕੇ ਆਖੋ ਸਤਿ, ਗੁਰੂ ਨਾਨਕ ਨੂੰ ਉਹਨਾਂ ਨੇ ਮੱਥਾ ਟੇਕਿਆ ਜਿਹਨਾਂ ਨੂੰ ਲੋਕ ਮੱਥਾ ਟੇਕਦੇ ਸੀ। ਗੋਰਖ ਵਰਗੇ ਅੱਗੇ ਦੁਨੀਆਂ ਝੁਕੀ ਪਈ ਸੀ, ਉਹਨੂੰ ਵੀ ਕਹਿਣ ਲੱਗੇ, ਕਹਿ ਦਿੱਤਾ, ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ, ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ। ਉਹ ਵਿਸ਼ੰਬਰ ਨਾਥ ਜੀ ਕੀ ਲਿਖਦੇ ਨੇ, ਨਾਨਕ ਮਹਿਮਾ ਹਿੰਦੀ ਦਾ ਗ੍ਰੰਥ ਹੈ, ਕਹਿੰਦੇ ਗੰਗ ਉਦਾਰਤ ਹੈ ਜੱਗ ਕੋ। ਬ੍ਰਾਹਮਣ ਸੀ ਨਾ, ਕਹਿੰਦਾ ਗੰਗਾ ਦੁਨੀਆਂ ਨੂੰ ਤਾਰਨ ਖਾਤਰ ਆਈ ਹੈ। ਗੰਗ ਉਦਾਰਤ ਹੈ ਜੱਗ ਕੋ, ਹੁਣ ਆ ਗਈ ਸਤਿਗੁਰੂ ਨਾਨਕ ਦੀ ਵਾਰੀ। ਗੰਗ ਉਦਾਰਤ ਹੈ ਜੱਗ ਕੋ, ਗੰਗ ਤਾਰਨ ਕੋ ਗੁਰੂ ਨਾਨਕ ਆਇਓ। ਗੰਗਾ ਵਰਗੇ ਤੀਰਥਾਂ ਨੂੰ ਵੀ ਮੁਕਤੀ ਦੇਣ ਦੀ ਸ਼ਕਤੀ ਧੰਨ ਗੁਰੂ ਨਾਨਕ ਦੇ ਵਿੱਚ ਹੈ। ਗੰਗ ਤਾਰਨ ਕੋ ਗੁਰੂ ਨਾਨਕ ਆਇਓ। ਇਹ ਸ਼ਕਤੀ ਸਿਮਰਨ ਦੀ, ਹੇਮਕੁੰਡ ਸਾਹਿਬ ਦੀ ਸ਼ਕਤੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ 27 ਸਾਲ ਦੀ ਸ਼ਕਤੀ ਸਿਮਰਨ। ਪ੍ਰਭ ਕਾ ਸਿਮਰਨ ਹੈ ਨਹੀਂ ਅੱਜ, ਛੱਡ ਦਿੱਤਾ। ਜਕਾਰੇ ਰਾਜ ਕਰੇਗਾ ਖਾਲਸਾ, ਉਹ ਸਿਮਰਨ ਤੋਂ ਬਿਨਾਂ, ਤਪ ਤੋਂ ਬਿਨਾਂ ਰਾਜ ਕਿੱਥੇ ਮਿਲੂਗਾ ਸਰ? ਸਿਮਰਨ ਹੀ ਨਹੀਂ ਹੈ ਗੁਰਸਿੱਖ। ਚਲੋ ਕਰਦੇ ਵੀ ਹੈਗੇ ਤੁਸੀਂ, ਮੈਂ ਵੀ ਕਰਦਾ ਹੋਊਂਗਾ, ਕਰਮਾਂ ਵਾਲੇ ਹੋ, ਅੰਮ੍ਰਿਤ ਵੀ ਛਕ ਲਿਆ, ਬਾਣੀ ਵੀ ਪੜ੍ਹ ਲਈ, ਸੇਵਾ ਵੀ ਕਰ ਲਈ। ਸੁਣੋ ਬਾਣੀ ਦਾ ਹੁਕਮ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਨਿਭਲ ਪਈ ਸਭ ਸੇਵਾ। ਸਭ ਕੁਝ ਕਰ ਕਰਾ ਕੇ ਵੀ ਨਿਭਲ, ਈਰਖਾ ਨਹੀਂ ਛੱਡੀ, ਨਿੰਦਿਆ ਨਹੀਂ ਛੱਡੀ, ਹਉਮੈ ਨਹੀਂ ਛੱਡੀ, ਝੂਠ ਬੋਲਣਾ ਨਹੀਂ ਛੱਡਿਆ। ਮੈਂ ਤਾਂ ਕੱਲ੍ਹ ਕਿਹਾ ਸੀ ਵੀ $500 ਦੀ ਖਾ ਲਓ ਐਂਪੀਸਲੀਨ ਗਲਾਈਕੋਡੀਨ ਦਵਾਈ ਖੰਘ ਹਟਾਉਣ ਦੀ, ਪਕੌੜੇ ਤਾਂ 5 ਦੇ ਹੀ ਬਥੇਰੇ ਹੈ, ਕੋ ਸਤਨਾਮ, ਗੋਲ ਗੱਪੇ ਤਾਂ 2.5 ਦੇ ਹੀ ਬਥੇਰੇ ਹੈ, 500 ਖਤਮ ਕਰ ਦੇਣਗੇ। ਐਸੀ ਅਵਸਥਾ ਸਾਡੀ ਹੋਈ ਹੋਈ ਹੈ। ਸਿਮਰਨ ਸਿਮਰਨ ਕੀਤਾ ਗੁਰਸਿੱਖ ਪਿਆਰਿਓ, ਫਿਰ 500 ਮੋਹਰ, ਜਿਹੜਾ ਸੋਚਿਆ ਕੀ ਹੁੰਦੀ ਹੈ, 5 ਰੁਪਈਏ 'ਤੇ ਦਾਸ ਨੇ ਖੰਡ ਪਾਠ ਕਰਨਾ ਸ਼ੁਰੂ ਕੀਤਾ ਸੀ, ਅਤੇ 11-11 ਤਾਂ ਤੁਸੀਂ ਸਭ ਨੂੰ ਪਤਾ ਦਿੰਦੇ ਰਹੇ ਹੋਣੇ ਤੁਸੀਂ ਕਮੇਟੀਆਂ ਵਾਲੇ, 11 ਰੁਪਈਏ ਉਹੀ ਨਹੀਂ ਸੀ ਮੁੱਕਦੇ। ਘਰ ਦਾ ਸਾਰਾ ਸਮਾਨ ਲਿਆਉਣਾ, ਘਰ ਵਾਲੀ ਦਾ ਸੂਟ ਲਿਆਉਣਾ, ਨਿਆਣੇ ਦੇ ਮੌਜੇ ਲਿਆਉਣੇ, ਗੁੜ ਤੇਲ ਵੀ ਲਿਆਉਣਾ, ਫਿਰ ਵੀ 5 ਰੁਪਈਏ ਬਚ ਜਾਂਦੇ ਸੀ। ਅਤੇ ਹੁਣ ਪਾਠੀ ਨੂੰ ਮਿਲਦਾ 600, ਹੁਣ ਸਾਈਕਲ ਦੀ ਟਾਇਰ ਟਿਊਬ ਵੀ ਨਹੀਂ ਪੈਂਦੀ, ਸਤਨਾਮ। ਉਦੋਂ ਦੀ 500 ਮੋਹਰ ਯਾਦ ਕਰੋ ਜਰਾ, 500 ਹੁਣ ਤਾਂ 5 ਕਰੋੜ ਦੇ ਬਰਾਬਰ ਹੋ। ਇਹ ਤੋਂ ਕੀ ਭਾਵ ਲੈਣਾ, ਕਾਰੋਬਾਰ ਕੋਈ ਵੱਡਾ ਹੀ ਸੀ ਜਿਹੜਾ 500 ਮੋਹਰ ਸੁੱਕਦਾ। ਹੁਣ ਤਾਂ ਸਿੱਖਾਂ 'ਚ ਇੱਕ ਹੋਰ ਗੱਲ ਹੋਈ ਵੀ ਹੈ, ਪਹਿਲਾਂ ਤਾਂ ਗੁਰਦੁਆਰੇ ਪੰਜਾਬ 'ਚ ਜਾਂਦੇ ਨਹੀਂ, ਜੇ ਕਿਤੇ ਜਾਣਗੇ ਨਾ ਫਿਰ ਘਰ ਵਾਲੀ ਨੂੰ ਆਵਾਜ਼ ਮਾਰਦੇ ਹੈ, ਮੈਂ ਗੁਰਦੁਆਰੇ ਚੱਲੇ, ਕੋਈ ਟੁੱਟਿਆ ਰੁਪਈਆ ਦੇਈ। ਵਾਹ ਸਿੱਖੋ, ਰੁਪਈਏ ਦਿੱਤਾ, ਹੁਣ ਟੁੱਟੇ ਰੁਪਈਏ ਦਿੱਤਾ, ਗਰਾਇਆ ਮੂੰਗਫਲੀ ਨਹੀਂ ਆਉਂਦੀ, ਬਾਬਾ ਉਹਦੀ FD ਬਣਾਊਗਾ। ਵਾਹ ਸਿੱਖੋ, ਤੁਹਾਡੀ ਸ਼ਰਧਾ। ਟੁੱਟੇ ਪੈਸੇ ਮੰਗਦੇ ਨੇ ਗੁਰਦੁਆਰੇ ਜਾਣ ਲੱਗੇ, ਅਤੇ ਮੇਰੀਆਂ ਧੀਆਂ ਇੰਨੀਆਂ ਸਿਆਣੀਆਂ, ਉਹ ਰੁਪਈਆ ਵੀ ਉਹ ਕੱਢ ਕੇ ਦੇਣਗੀਆਂ ਜਿਹਨੂੰ ਚੇਪੀ ਲੱਗੀ ਵੀ ਹੋਵੇ, ਜਾਂ ਗੋਲਕ 'ਚ ਪਾਇਆ, ਸਤਿਗੁਰ ਖੋਟਿਓ ਖਰੇ ਕਰੇ, ਆਪੇ ਕਮੇਟੀ ਵਾਲੇ ਸਾਂਭਣ ਗਏ ਨੂੰ। 500 ਮੋਹਰ ਸੁੱਕਣੀ ਕੋਈ ਸਖਾਲਾ ਕੰਮ ਨਹੀਂ ਸੀ ਗੁਰਮੁਖੋ, ਅਤੇ ਤੁਹਾਨੂੰ ਪਤਾ ਹੀ ਹੈ ਐਡਾ ਵਪਾਰੀ ਕਿਤੇ ਇਕੱਲਾ ਚੱਲਿਆ ਗਿਆ ਬਾਬਾ ਬਕਾਲਾ ਸਾਹਿਬ। ਅਮਲਾ ਫੈਲਾ ਨਾਲ ਸੀ, ਉਹਦੇ 2 ਪੁੱਤ ਨਾਲ ਸੀ, ਉਹਦੀ ਘਰਵਾਲੀ ਨਾਲ ਸੀ, ਪਹਿਰੇਦਾਰ ਨਾਲ ਸੀ, ਤੰਬੂ ਲਾਇਆ ਜਾ ਕੇ। ਅਤੇ ਗੁਰਸਿੱਖ ਪਿਆਰਿਓ, ਬਾਬੇ ਤੁਹਾਨੂੰ ਪਤਾ ਕਿਸੇ ਨੇ 2 ਲਿਖੀਆਂ, ਪਰ ਸਾਡਾ ਇਤਿਹਾਸ ਮੰਨਦਾ 5 ਮੋਹਰਾਂ, 22 ਬੈਠ ਕੇ ਜਾ ਕੇ। ਧੀਰ ਮੱਲ ਸ਼੍ਰੋਮਣੀ ਸੀ, ਕਿਉਂਕਿ ਉਹਦੇ ਕੋਲ ਇੱਕ ਤਾਂ ਵੰਸ਼ ਸੀ, ਇੱਕ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ, ਆਦਿ ਬੀੜ, ਉਹ ਖੇਡ ਸੀ ਉਹਨਾਂ ਦਾ, 22 ਗੁਰੂ ਬਣ ਕੇ ਬੈਠ ਗਏ। ਪਰ ਬਚ ਗਏ ਆਪਾਂ, ਬਚ ਗਏ, 22 ਉਹ ਬਣੇ ਤੇ ਹੁਣ ਬਚਣਾ ਔਖਾ, ਹੁਣ ਤਾਂ 22,000 ਬੈਠਾ ਹੈ, ਅਜਕੇ ਕੋ ਸਤਨਾਮ। ਹੁਣ ਕੋਈ ਹੀਲਾ ਸੋਚ ਲਓ, ਬਾਈਆਂ ਨਹੀਂ ਹਲਾਤਾ ਤਾਂ ਕੰਮ, ਤਰਥਲ ਮਚ ਗਈ ਸੀ ਸਿੱਖੀ 'ਚ। ਇਹਨੂੰ ਮੈਂ ਤੁਹਾਡੇ ਘਰੋਗੀ ਗੱਲ ਨਾਲ ਸਾਬਤ ਕਰਦੇ, ਜਿਹੜੇ ਆਪਣੇ ਘਰ ਨਾ ਫੈਮਿਲੀਜ਼, ਟੱਬਰ ਲਾਣਾ ਕਹਿ ਲਓ ਪੰਜਾਬੀ 'ਚ, ਲਾਣੇਦਾਰ ਇੱਕ ਹੋਵੇ ਘਰ ਦਾ ਕੰਮ ਤਾਂ ਚੱਲੂਗਾ, ਇੱਕ ਆਗੂ ਹੋਵੇ। ਇੱਕ ਲਾਣੇਦਾਰ ਹੈ, ਜ਼ਮੀਨ ਖਰੀਦਣੀ ਸ਼ੁਰੂ ਹੋ ਜੂ, ਜੇ ਸਾਰੇ ਹੀ ਲਾਣੇਦਾਰ ਬਣ ਗਏ ਫਿਰ ਵਿਕਣੀ ਸ਼ੁਰੂ ਹੋ ਜੂ। ਘਰ 'ਚ ਵੀ ਲਾਣੇਦਾਰ ਇੱਕ, ਕੌਮ 'ਚ ਵੀ ਆਗੂ ਇੱਕ, ਅਤੇ ਗੁਰੂ ਵੀ ਇੱਕ ਅੱਜ ਕਿਹਾ ਖੋ ਸਤ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਪਤਾ ਹੀ ਨਹੀਂ ਹੁਣ ਤਾਂ ਇੱਕ ਨਵਾਂ ਤਾਂ ਪੰਥ ਜੰਮਦਾ ਨਿੱਤ ਅਖਬਾਰ ਪੜ੍ਹ ਲਓ ਇੱਕ ਨਵਾਂ ਪੰਥ ਖੜ੍ਹਾ ਹੁੰਦਾ ਬਾਈ ਬੈਠ ਕੇ ਤਿਰਥਲ ਮੱਚ ਗਈ ਪੰਜ ਪੰਜ ਰੱਖੀਆਂ ਜਕਾਰੇ ਛੱਡਣ ਬਈ ਸਿਰੋਂ ਪਾਓ ਚੱਕੀ ਫਿਰਨੇ ਤੈਨੂੰ ਪ੍ਰਸ਼ਾਦਾ ਛਕੇ ਬਿਨਾ ਨਹੀਂ ਜਾਣ ਦੇਣਾ ਪੰਜ ਮੋਹਰ ਮੱਖਣ ਸ਼ਾਹ ਜੀ ਸਮਝ ਕੇ ਸਭ ਡੁਪਲੀਕੇਟ ਸੀ ਹੁਣ ਸੁਣੋ ਇੱਕ ਬਾਣੀ ਦੀ ਗੱਲ ਥੋੜ੍ਹੀ ਯਾਦ ਰੱਖਣ ਵਾਲੀ ਬੇਨਤੀ ਕਰਨ ਲੱਗੇ ਤੰਬੂ ਵਿੱਚ ਆ ਗਏ ਬੜੇ ਮਾਯੂਸ ਦੋ ਗੱਲਾਂ ਤੋਂ ਇੱਕ ਪੂਰਾ ਗੁਰੂ ਨਹੀਂ ਲੱਭਿਆ ਇੱਕ ਕਿਸੇ ਦੀ ਅਮਾਨਤ ਚੱਕੀ ਫਿਰਦੇ ਇਹਦੇ ਵਿੱਚ ਖਿਆਨਤ ਨਾ ਹੋ ਜਾਵੇ ਪਰਾਈ ਅਮਾਨ ਕਿਉਂ ਰੱਖੀਏ ਦਿੱਤੀ ਸੁੱਖ ਹੋਏ ਉਦੋਂ ਫਿਰ ਅਰਦਾਸ ਕੀਤੀ ਤੰਬੂ ਵਿੱਚ ਬੈਠ ਕੇ ਇੱਕ ਅਰਦਾਸ ਕੀਤੀ ਸੀ ਡੁੱਬਦੇ ਬੇੜੇ ਦੇ ਸਮੇਂ ਇੱਕ ਅਰਦਾਸ ਬਾਬੇ ਬਕਾਲੇ ਸਾਹਿਬ ਕੀਤੀ ਹੈ ਭਾਈ ਮੱਖਣ ਸ਼ਾਹ ਜੀ ਨੇ ਕਿਹੜੀ ਸਤਿਗੁਰ ਡੁੱਬਦਾ ਬੇੜਾ ਤਾਰ ਦਿੱਤਾ ਤੂੰ ਪਰ ਹੁਣ ਕਿਰਪਾ ਕਰਕੇ ਆਪਣੀ ਭੇਟਾ ਵੀ ਲੈ ਲੈ ਹੁਣ ਤਾਂ ਸ਼ੰਕਾ ਦੇ ਮਾਯੂਸੀ ਦੇ ਸਮੁੰਦਰ ਵਿੱਚ ਡੁੱਬਿਆ ਫਿਰਦਾ ਜਦੋਂ ਇਹ ਅਰਦਾਸ ਹੋਈ ਫਿਰ ਚਾਰ ਗੱਲਾਂ ਉਹਦੇ ਅੰਦਰੋਂ ਉਭਰੀਆਂ ਚਾਰ ਭਾਈ ਸੰਤੋਖ ਸਿੰਘ ਜੀ ਨੇ ਉਸੇ ਤਰ੍ਹਾਂ ਲਿਖ ਦਿੱਤੀਆਂ ਇਹ ਤੁਹਾਡੇ ਕੰਮ ਵਾਲੀ ਬੇਨਤੀ ਹੈ ਭਾਈ ਸਾਹਿਬ ਮੱਖਣ ਸ਼ਾਹ ਜੀ ਕਹਿੰਦੇ ਜ਼ਮੀਨ ਤੇ ਸਮਾਨ ਇੱਕ ਦਿਨ ਮਿਲ ਸਕਦਾ ਨਵ ਵਸਦਾ ਇਕੱਠੇ ਹੋਵੇ ਆਕਾਸ਼ ਤੇ ਧਰਤੀ ਇਕੱਠੇ ਹੋ ਸਕਦੇ ਨੇ ਸੈਂਟੀਫਿਕ ਚੀਜ਼ ਹੈ ਹੋ ਸਕਦੇ ਨੇ ਆਪਾਂ ਤਾਂ ਮੰਨੀ ਬੈਠੇ ਨੇ ਨਹੀਂ ਹੋ ਸਕਦੇ ਨੇ ਕਿਉਂਕਿ ਪਹਿਲਾਂ ਇਕੱਠੇ ਹੀ ਤੇ ਟੁੱਟ ਕੇ ਹੀ ਜੁਦੇ ਹੋਏ ਫਿਰ ਵੀ ਜੁੜ ਸਕਦੇ ਹੈ ਅਜਿਹੇ ਅਖੋ ਸਤਨਾਮ ਦੋ ਭਾਈ ਇਕੱਠੇ ਸੀ ਜੁਦੇ ਹੋ ਗਏ ਦਸ ਸਾਲ ਬਾਅਦ ਫਿਰ ਇਕੱਠੇ ਹੋ ਸਕਦੇ ਨੇ ਪਰ ਆਪਾਂ ਨੂੰ ਇਹ ਮਨਜ਼ੂਰ ਨਹੀਂ ਕਿ ਜ਼ਮੀਨ ਤੇ ਸਮਾਨ ਕਿਤੇ ਮਿਲ ਜਾਣਗੇ ਸੱਤ ਸਮੁੰਦਰਾਂ ਦਾ ਪਾਣੀ ਸੁੱਕ ਸਕਦਾ ਮੱਖਣ ਸਾਹਿਬ ਜੀ ਕਹਿੰਦੇ ਸੱਤ ਸਮੁੰਦਰ ਨੂੰ ਸੂਕ ਭਰੇ ਉਹ ਹੈ ਸੱਤੇ ਸਮੁੰਦਰ ਸੁੱਕ ਜਾਣਗੇ ਸਕਦੇ ਨੇ ਚੰਦਰਮਾ ਵਿੱਚ ਅੱਗ ਅਤੇ ਸੂਰਜ ਵਿੱਚ ਬਰਫ਼ ਜੰਮ ਸਕਦੀ ਹੈ ਇੰਪੋਸੀਬਲ ਹੈ ਨਾ ਹੋਣ ਵਾਲੀ ਗੱਲ ਹੈ ਚਾਰੇ ਗੱਲਾਂ ਜ਼ਮੀਨ ਸਮਾਨ ਮਿਲ ਸਕਦਾ ਸੂਰਜ ਵਿੱਚ ਬਰਫ਼ ਜੰਮ ਸਕਦੀ ਹੈ ਚੰਦਰਮਾ ਵਿੱਚ ਅੱਗ ਦੇ ਭਾਂਬੜ ਮਰ ਸਕਦੇ ਨੇ ਸੱਤੇ ਸਮੁੰਦਰ ਸੁੱਕ ਸਕਦੇ ਨੇ ਕੰਨ ਖੋਲ੍ਹ ਕੇ ਬੇਨਤੀ ਸੁਣਿਓ ਇਹ ਚਾਰੇ ਗੱਲਾਂ ਹੋ ਸਕਦੀਆਂ ਨੇ ਪਰ ਮੇਰੇ ਸਤਿਗੁਰ ਹਰਕ੍ਰਿਸ਼ਨ ਸਾਹਿਬ ਜੀ ਨੇ ਜਿਹੜਾ ਦਿੱਲੀ ਕਿਹਾ ਨਾ ਬਾਬਾ ਬਕਾਲੇ ਇਹ ਝੂਠ ਨਹੀਂ ਹੋ ਸਕਦਾ ਆਖੋ ਸਤਨਾ ਉਹ ਗੁਰਸਿੱਖੋ ਜੇ ਬਾਣੀ ਪੜ੍ਹਦੇ ਇੱਥੇ ਆ ਕੇ ਪੜ੍ਹੋ ਬਾਣੀ ਇਸ ਤਲ ਤੇ ਪੜ੍ਹੋ ਮੇਰੇ ਵਰਗੇ ਗਾਹ ਜਾਂਦੇ ਹੈ ਸਤਿਗੁਰ ਅਬਨਾਉਰ ਕੱਚੀ ਹੈ ਬਾਣੀ ਸਤਿਗੁਰ ਕੀ ਬਾਣੀ ਸੱਚ ਹੈ ਪਰ ਮੇਰੇ ਸਤਿਗੁਰਾਂ ਤੋਂ ਪੁੱਛੋ ਸਤਿਗੁਰ ਕੀ ਬਾਣੀ ਸੱਤ ਬੇਨਤੀ ਨਾ ਬਈ ਆਹੀ ਤਾਂ ਗੱਲ ਗੜਬੜ ਹੈ ਸੱਤ ਸੱਤ ਤਾਂ ਪਾਠ ਕਰਨਾ ਨਹੀਂ ਸੱਤ ਸੱਤ 14 ਹੋ ਜਾਣਗੇ ਇਹਨੇ ਗੱਲਾਂ ਨੇ ਤਾਂ ਘੱਟ ਕਰਤੀ ਸਾਡੇ 'ਤੇ ਸਤਿਗੁਰ ਕੀ ਬਾਣੀ ਸੱਤ ਇੱਥੇ ਖੜੋ ਵਿਸ਼ਰਾਮ ਪਰ ਤੁਸੀਂ ਵੀ ਨਹੀਂ ਖੜਦੇ ਸਾਡਾ ਲੈਣਾ ਵੀ ਨਹੀਂ ਖੜਦਾ ਪੰਜਾਬ ਵਿੱਚ ਦੇਖੇ ਲਾਲ ਬੱਤੀ ਦੇਖ ਕੇ ਸਗੋਂ ਸਕੂਟਰ ਤੇਜ਼ ਕਰਕੇ ਲਗਾ ਦਿੰਦੇ ਹਾਂ ਸਾਡੇ ਪਾਠੀ ਵੀ ਵਿਸ਼ਰਾਮ ਲਾਉਂਦੇ ਨਹੀਂ ਵਿੱਚ ਪਟਈ ਲੰਘ ਜਾਂਦੇ ਅੱਜ ਖੇ ਕੋਲ ਸਤਨਾਮ ਉਹ ਨਹੀਂ ਲਾਲ ਬੱਤੀ ਵੇਖਦੇ ਵੀ ਇੱਥੇ ਖੜਨਾ ਕਿ ਨਹੀਂ ਖੜਨਾ ਸਤਿਗੁਰ ਕੀ ਬਾਣੀ ਸੱਤ ਤ੍ਰਿਕਾਲ ਕਾਲੰਗ ਸਤਿਅੰਗ ਜਾਨੰਤੀ ਸੱਤ ਸੱਤ ਕੀ ਹੁੰਦਾ ਜਿਹੜਾ ਤਿੰਨ ਕਾਲ ਸੱਚ ਹੋਵੇ ਵੇਦ ਕਹਿੰਦੇ ਇਹ ਸੱਤ ਹੈ ਪਰ ਕਦੋਂ ਸੱਚ ਹੋਵੇਗੀ ਸੱਤ ਕਰ ਜਾਣੋ ਗੁਰਸਿੱਖੋ ਇਹਨੂੰ ਸੱਚ ਕਰਕੇ ਮੰਨੋ ਅੱਜ ਕੇ ਆਖੋ ਸਤਨਾਮ ਇਹਨੇ ਕਹਿਣ ਨਾਲ ਬਾਣੀ ਨੇ ਸੱਤ ਨਹੀਂ ਹੋਣਾ ਬਾਣੀ ਸੱਚ ਹੈ ਜੇ ਤੂੰ ਮੰਨਦਾ ਹੀ ਨਹੀਂ ਸੱਚ ਕਾਹਦਾ ਮੈਨੂੰ ਉੱਥੇ ਬਾਹਰ ਕੋਈ ਕਵੇ ਕਿ ਹਰਦੇਵ ਸਿੰਘ ਤੇਰੀ ਕਥਾ ਤਾਂ ਸੱਚ ਹੈ ਪਰ ਮੈਂ ਮੰਨਦਾ ਨਹੀਂ ਸਵਾਲ ਸੱਚ ਹੋਈ ਮੇਰੀ ਕਥਾ ਜੇ ਤੂੰ ਮੰਨੀ ਹੋਣੀ ਹੈ ਤੇ ਸੱਚ ਕਾਹਦਾ ਇਹ ਗੁਰਬਾਣੀ ਨੂੰ ਕਹੀ ਜਾਓ ਸੱਚ ਹੈ ਫਲਾਣੇ ਗੱਲ ਉਦਣ ਬਣਨੀ ਹੈ ਜਿਹਨੇ ਸੱਚ ਕਰਕੇ ਮੰਨੇਗਾ ਤੂੰ ਉਦਣ ਗੱਲ ਬਣ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ ਕਿਉਂ ਹਰ ਕਰਤਾ ਆਪ ਮੋਹ ਕਢਾਏ ਇਹ ਕਿਸੇ ਬਾਬੇ ਦੀ ਨਹੀਂ, ਦੇਹਧਾਰੀ ਦੀ ਨਹੀਂ, ਕਿਸੇ ਕਵੀ ਦੀ ਨਹੀਂ, ਕਿਸੇ ਸਾਇੰਸਦਾਨ ਦੀ ਨਹੀਂ। ਇਹ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਸਤਿਗੁਰਾਂ ਦੇ ਮੂੰਹੋਂ ਆਪ ਉਚਾਰਨ ਕਰਾਈ ਹੈ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਇੱਥੇ ਆ ਕੇ ਬਾਣੀ ਪੜ੍ਹੋ। ਮੱਖਣ ਸ਼ਾਹ ਜੀ ਕਹਿੰਦੇ ਸਭ ਕੁਝ ਹੋ ਸਕਦਾ, ਮੇਰੇ ਸਤਿਗੁਰਾਂ ਦੇ ਮੂੰਹ ਤੋਂ ਨਿਕਲਿਆ ਹੋਇਆ ਬਚਨ ਝੂਠਾ ਨਹੀਂ ਹੋ ਸਕਦਾ। ਬਾਬਾ ਇੱਥੇ ਹੈ ਬਸ। ਫਿਰ ਦੂਜੇ ਦਿਨ ਮਿਲ ਗਿਆ ਗੁਰੂ ਦਾ ਸਿੱਖ, ਗਿਆ ਭੋਰੇ ਵਿੱਚ ਅਤੇ ਰੱਖ ਦਿੱਤੀਆਂ ਪੰਜ ਭੋਰੇ ਵਿੱਚ। ਪਤਾ ਕੀ ਬਿਰਤੀ ਸੀ ਗੁਰੂ ਤੇਗ ਬਹਾਦਰ ਜੀ ਦੀ? ਇੱਕ ਕਛਹਿਰਾ, ਇੱਕ ਖੱਦਰ ਦਾ ਪਰਨਾ ਸਿਰ ਉੱਤੇ, ਇੱਕ ਖੱਦਰ ਦੀ ਚਾਦਰ ਦੀ ਬੁੱਕਲ। ਇਸ ਅਵਸਥਾ ਵਿੱਚ ਤਪ ਕਰਦੇ ਹੁੰਦੇ ਸੀ, ਖੱਦਰ ਦੀ ਚਾਦਰ, ਉਹੀ ਸੀ ਦਾਲੇ। ਜਦ ਪੰਜ ਮੋਹਰਾਂ ਧਰੀਆਂ, ਬੋਲੇ ਨਹੀਂ ਨੌਵੇਂ ਪਾਤਸ਼ਾਹ, ਸੱਜੇ ਮੋਢੇ ਤੋਂ ਚਾਦਰ ਤਾਰ ਦਿੱਤੀ। ਬਾਬਾ ਬਕਾਲਾ ਸਾਹਿਬ ਚਾਦਰ, ਜਦ ਚਾਦਰ ਤਾਰੀ, ਬਾਬਾ ਮੱਖਣ ਸ਼ਾਹ ਜੀ ਕੀ ਵੇਖਦੇ ਨੇ, ਜ਼ਖਮ ਹੋਇਆ ਵਾ ਮੋਢੇ ਦੇ ਉੱਤੇ, ਬਹੁਤ ਵੱਡਾ ਜ਼ਖਮ। ਹੁਣ ਸੁਭਾਵਿਕ ਹੈ, ਨੈਚੁਰਲ ਹੈ, ਕੋਈ ਤੁਹਾਡੇ ਸਾਹਮਣੇ ਸੱਟ ਵੱਜੀ ਵਾਲਾ ਆ ਜਾਵੇ ਨਾ ਰਸਤੇ 'ਚ, ਸਭ ਤੋਂ ਪਹਿਲਾਂ ਪੁੱਛੇਂਗੇ ਕੀ ਹੋਇਆ। ਸਵਾਲ ਇਹ ਹੁੰਦਾ ਕੀ ਹੋਇਆ। ਮੱਖਣ ਸ਼ਾਹ ਜੀ ਨੇ ਵੀ ਆਖਿਆ, ਤਪਸਵੀ ਭੋਰੇ 'ਚ ਬੈਠਾ, ਐਡਾ ਵੱਡਾ ਜ਼ਖਮ ਕਿਵੇਂ ਹੋ ਗਿਆ? ਧੰਨ ਗੁਰੂ ਤੇਗ ਬਹਾਦਰ ਕਹਿੰਦੇ, ਇੱਥੇ ਆ ਹੁਣ ਤੂੰ ਪੁੱਛਦੇ ਕਿਵੇਂ ਹੋਇਆ। ਇਹ ਤੇਰੇ ਜਹਾਜ਼ ਦੀਆਂ ਮੇਖਾਂ ਲੱਗੀਆਂ ਹੋਈਆਂ ਨੇ, ਅੱਜ ਕੇ ਆਖੋ ਇਹੀ ਮੋਢਾ ਸੀ ਜਦੋਂ ਤੂੰ ਹੱਥ ਬੰਨ ਕੇ ਰੋਂਦਾ ਪਿੱਟਦਾ ਕਰਦਾ ਸੀ ਅਰਦਾਸ, ਮੇਰਾ ਡੁੱਬਦਾ ਬੇੜਾ ਤਾਰ ਦਿਓ, ਡੁੱਬਦਾ ਬੇੜਾ ਤਾਰ ਦਿਓ, ਮੇਰਾ ਤੈਨੂੰ ਤਾਰਨ ਹਾਰਾ ਕਹਿੰਦੇ, ਮੇਰਾ ਡੁੱਬਦਾ ਬੇੜਾ ਤਾਰ ਦਿਓ, ਡੁੱਬਦਾ ਬੇੜਾ ਤਾਰ ਦਿਓ, ਤੈਨੂੰ ਤਾਰਨ ਜੈਂ ਜੈਂ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਤਾ। ਬਸ ਫਿਰ ਸਿੜ ਦਿੱਤੀ ਥੈਲੀ, ਰੌਲਾ ਪਾਉਣ ਲੱਗੇ ਗੁਰੂ ਲਾਧੋਰੇ ਮਹਾਰਾਜ ਕਹਿੰਦੇ, ਨਹੀਂ ਨਹੀਂ ਬਾਹਰ ਨਹੀਂ ਦੱਸਣਾ, ਇਹ ਗੱਲ ਬਾਹਰ ਨਾ ਕਰੀ। ਮੱਖਣ ਸ਼ਾਹ ਜੀ ਕਹਿੰਦੇ ਮੈਂ ਤਾਂ ਕਰੂੰਗਾ। ਦੂਜਾ ਬਚਨ ਗੁਰੂ ਦਾ ਬਚਨ ਮੰਨ, ਪਤਾ ਕੀ ਬਚਨ ਨੇ ਉੱਥੇ, ਜੇ ਕਿਤੇ ਇਤਿਹਾਸ ਪੁਰਾਣਾ ਪੜ੍ਹੋ। ਸਤਿਗੁਰ ਮੈਂ ਵੀ ਤਿਆਰ ਹੈ ਬਚਨ ਮੰਨਣ ਨੂੰ, ਤੁਸੀਂ ਵੀ ਗੁਰੂ ਦਾ ਬਚਨ ਮੰਨ ਲਓ। ਸਮਝ ਵਾਲੇ ਬੈਠੇ ਹੋ, ਮੈਂ ਫਿਰ ਰਿਵਾਈਜ਼ ਕਰਦਾ, ਮੈਂ ਤੁਹਾਡਾ ਬਚਨ ਮੰਨਣ ਨੂੰ ਤਿਆਰ ਹੈ, ਤੁਸੀਂ ਵੀ ਗੁਰੂ ਦਾ ਬਚਨ ਮੰਨੋ। ਹਰਕਿਸ਼ਨ ਸਾਹਿਬ ਤੁਹਾਨੂੰ ਸਿੱਖੀ ਦੀ ਬਾਂਹ ਫੜਾ ਕੇ ਗਏ, ਉਹ ਫੜ ਲਓ, ਅੱਜ ਕੇ ਆਖੋ ਸਤਨਾਮ। ਤੁਹਾਡੇ ਲੜ ਲਾ ਕੇ ਗਏ ਆ ਸਿੱਖੀ ਨੂੰ, ਚੜ੍ਹਦੇ ਤਪੱਸਿਆ ਨੂੰ ਬਾਹਰ ਜਾ ਕੇ ਸਿੱਖੀ ਦਾ ਬੇੜਾ ਡੋਲ ਰਿਹਾ, ਬਾਈ ਬੈਠੇ ਨੇ। ਸਤਿਗੁਰ ਕਹਿੰਦੇ ਨਹੀਂ, ਉੱਥੇ ਇੱਕ ਟੈਕਨੀਕਲ ਪੁਆਇੰਟ ਪੜ੍ਹਿਓ ਹੁਣ। ਜਿਸ ਸਮੇਂ ਬਾਬੇ ਬਕਾਲੇ ਵਿੱਚ ਨੌਵੇਂ ਪਾਤਸ਼ਾਹ ਜੀ ਨੂੰ ਗੁਰੂ ਲਾਧੋਰੇ ਬਚਨ ਕਰਕੇ ਸੰਸਾਰ ਨੂੰ ਦਰਸ਼ਨ ਕਰਵਾਏ, ਉਦੋਂ 6 ਮਹੀਨੇ 11 ਦਿਨ ਦਾ ਤਪ ਬਾਕੀ ਰਹਿੰਦਾ ਸੀ ਬਾਬੇ ਬਕਾਲੇ। 6 ਮਹੀਨੇ 11 ਦਿਨ ਦੀ ਤਪੱਸਿਆ ਬਾਕੀ ਰਹਿੰਦੀ ਸੀ। ਸਿਮਰਨ ਦਾ ਸਮਾਂ ਹੈ, ਐਵੇਂ ਨਹੀਂ, ਸਮੇਂ ਤੋਂ ਬਿਨਾਂ ਕੋਈ ਗੱਲ ਨਹੀਂ ਹੈ, ਹਰ ਗੱਲ ਸਮੇਂ ਦੇ ਅਧੀਨ ਹੈ, ਸਮਾਂ ਹੈ। ਹੁਣ ਚਲੋ ਗੁੱਸਾ ਨਾ ਕਰਿਓ, ਕਹਿੰਦੇ ਪੰਜ ਬਾਣੀਆਂ ਦਾ ਹੁਕਮ ਹੈ ਕਰਨ ਦਾ। ਰੱਬੇ ਰਾਖਾ ਕਹਿੰਦੇ ਤਿੰਨੇ ਬਥੇਰੀਆਂ ਹੈ, ਅੱਜ ਕੇ ਆਖੋ ਸਾਧਨ, ਬਾ ਰੱਬੇ ਰੱਖੂਗਾ ਆਪਾਂ ਨੂੰ। ਡਾਲਰ ਤਾਂ 6 ਦੀ ਜਗ੍ਹਾ ਮੈਨੂੰ 9 ਮਿਲਣੇ ਚਾਹੀਦੇ ਘੰਟੇ ਦੇ, 9 ਦੀ ਜਗ੍ਹਾ 12 ਮਿਲਣੇ ਚਾਹੀਦੇ ਹੈ, ਬਾਣੀਆਂ 5 ਦੀ ਜਗ੍ਹਾ ਮੈਨੂੰ ਤਿੰਨੇ ਬਥੇਰੀਆਂ। ਦੇਖੋ ਕਿੱਧਰ ਨੂੰ ਤੁਰ ਪਏ ਸਾਡੇ ਸਿੱਖ। ਪਰ ਤੁਹਾਡਾ ਇੱਕ ਵਹਿਮ ਹੈ ਕਿ ਪੰਜ ਬਾਣੀਆਂ ਦਾ ਹੁਕਮ ਹੈ, ਮੰਨੀ ਬੈਠੇ ਹੋ ਨਾ, ਕਿਰਪਾ ਕਰੋ ਕਿਤੇ 6 ਮਹੀਨੇ ਪੜ੍ਹ ਲਿਓ, ਹੁਕਮ ਟੁੱਟ ਜੂਗਾ ਨਾ, ਪੜ ਜਾਓਗੇ ਤੁਸੀਂ ਜੇ 7ਵੀਂ ਪੜ੍ਹ ਗਏ ਤਾਂ ਪੜ੍ਹੇ ਹੀ ਗਏ। ਓਏ ਹੁਕਮ ਨਹੀਂ ਹੈ ਉਹ, ਨੇਮ ਨਿਤ ਨੇਮ ਹੈ, ਹੁਕਮ ਤੁਹਾਨੂੰ ਹੈ ਸਾਸ ਸਾਸ ਸਿਮਰੋ ਗੋਬਿੰਦ, ਹੁਕਮ ਤੇ ਇਹ ਸਾਸ ਸਾਸ ਸੰਭਾਲੇ, ਉਹ ਤਾਂ ਨਿਜਮ ਹੈ ਇੱਕ, ਹੁਕਮ ਹੈ ਸਾਸ ਸਾਸ ਸਿਮਰੋ। ਫਿਰ ਤਾਂ ਜਿਹੜੇ 7-8 ਪੜ੍ਹਦੇ ਗਏ ਆ ਉਹ ਤਾਂ ਸਿੱਖੇ ਨਹੀਂ ਹੋਣੇ, ਉਹ 5 ਬਾਣੀਆਂ ਨੂੰ ਸੁਣ ਲਓ ਪਿਆਰ ਨਾਲ। ਮੈਨੂੰ ਗੁਰਮੇਲ ਸਿੰਘ ਜੀ ਕਹਿੰਦੇ 5 ਕਕਾਰਾਂ ਦੀ ਵਿਆਖਿਆ ਕਰੋ, ਮੈਂ ਕਿਹਾ 5 ਕੁ ਮਹੀਨੇ ਚਾਹੀਦੇ ਨੇ, ਅੱਜ ਕਹੇ ਆਖੋ ਸਤ ਕੋ ਵਿੱਚ ਪਟੇ ਥੋੜੋ ਲੰਘ ਜਾਣਾ। ਤਾਂ ਗੁਰਸਿੱਖ ਪਿਆਰਿਓ 3 ਦਸਵੰਧ ਸਿੱਖ ਨੇ ਦੇਣੇ, ਇੱਕ ਤਨ ਦਾ, ਇੱਕ ਮਨ ਦਾ, ਇੱਕ ਧਨ ਦਾ। 3 ਸੰਬੰਧ ਦੇਣੇ ਤੁਸੀਂ, ਇੱਕੇ ਨਹੀਂ, ਹੁਣ ਤਾਂ 1 ਵੀ ਨਹੀਂ ਦਿੰਦੇ ਤੁਸੀਂ। ਸਿਆਣੇ ਹੋ ਗਏ ਕਿ ਬਾਬੇ ਨੇ ਸਾਨੂੰ ਦਿੱਤੇ, ਉਹਨੂੰ ਕਾਹਨੂੰ ਮੋੜਨੇ ਹੈ, ਅੱਜ ਕਹੇ ਆਖੋ ਸਾਧ। ਇਹ ਤਾਂ ਨਿਆਣੇ ਦੇ ਖਰਚਣ ਖੁਰਚਣ ਨੂੰ ਦਿੱਤਾ, ਧਾਨੇ ਨੂੰ ਵਰਤੋ, ਬਾਬੇ ਨੇ ਕੀ ਕਰਨਾ ਹੁਣ। ਤਨ ਦਾ ਦਸਵੰਧ, ਲੰਗਰ ਵਿੱਚ ਸੇਵਾ ਕਰੋ, ਭਾਂਡੇ ਮਾਂਜੋ, ਜੋੜੇ ਸਾਫ਼ ਕਰੋ, ਕਿਤੇ ਇਮਾਰਤ ਬਣ ਰਹੀ ਹੈ ਉੱਥੇ 2-2.5 ਘੰਟੇ ਲਾਓ। ਮਨ ਦਾ ਦਸਵੰਧ ਹੈ ਸਿਮਰਨ, ਧਨ ਦਾ ਦਸਵੰਧ ਹੈ ਦਸਵਾਂ ਹਿੱਸਾ ਵੰਡ ਕੇ ਛਕੋ। ਜਦੋਂ ਸਿਮਰਨ ਕਰਦੇ ਹੋ ਤੁਹਾਡੇ ਮਨ ਦਾ ਦਸਵੰਧ, ਦਸਵਾਂ ਹਿੱਸਾ ਗੁਰੂ ਜੀ ਨੂੰ ਦੇਣਾ, ਉਹ 10ਵੇਂ ਹਿੱਸੇ ਨੂੰ ਕੈਲਕੂਲੇਟ ਕਰੋ। 5 ਬਾਣੀਆਂ ਪੜ੍ਹੋ ਸ਼ਾਂਤੀ ਦੇ ਨਾਲ, ਨੋਰਮਲ ਸਪੀਡ 'ਤੇ, ਅੱਜ ਕੱਲ੍ਹ ਵਾਲੀ ਸਪੀਡ ਨਹੀਂ। ਅੱਜ ਕੱਲ੍ਹ ਤਾਂ ਤੁਹਾਡੇ ਅੰਡਰ ਕੰਪਿਊਟਰਾਈਜ ਸਿਸਟਮ ਹੈ। ਮੈਨੂੰ ਕਲਕੱਤੇ ਮਿਲਿਆ ਕਿ ਕਹਿੰਦਾ ਜੀ ਮੈਂ 15 ਮਿੰਟ 'ਚ ਸੁਖਮਨੀ ਪੜ੍ਹ ਦਿੰਦਾ। ਮੈਂ ਕਿਹਾ ਸੱਚੇ ਪਾਤਸ਼ਾਹ ਨੇ ਕਿਰਪਾ ਕਰੀ, ਅਗਲੇ ਸਾਲ ਆਏ ਤਾਂ 10 ਮਿੰਟ 'ਚ ਪੜ੍ਹ ਕੇ ਸੁਣਾਈ। ਉਹ ਸਮਝ ਗਿਆ ਵੀ ਗੱਲ ਗੜਬੜ ਹੈ। ਕਹਿੰਦਾ ਮਹਾਰਾਜ ਠੀਕ ਨਹੀਂ ਗੱਲ। ਮੈਂ ਕਿਹਾ ਠੀਕ ਗੱਲ ਦਾ ਤਾਂ ਰੱਬ ਨੂੰ ਪਤਾ। ਉਹ 36 ਸਫ਼ੇ ਨੇ ਸੁਖਮਨੀ ਸਾਹਿਬ ਦੇ, 18 ਪੱਕੇ ਪੱਤਰੇ ਨੇ ਅਤੇ ਮਿੰਟ 15, 1 ਮਿੰਟ ਵਿੱਚ 1.5 ਪੱਤਰਾ। ਮੈਂ ਕਿਹਾ ਤੂੰ ਨਹੀਂ ਪੜ੍ਹਦਾ, ਤੇਰੇ ਅੰਦਰ ਕੋਈ ਲੈਪਟਾਪ ਪਿਆ ਹੈ, ਅੱਜ ਖੇ ਕੋਈ ਸਤਨਾਮ, ਤੂੰ ਸੁੱਚਾਂ ਦੱਬੀ ਜਾਂਦਾ ਅਤੇ ਪੱਤਰੇ ਲੰਘੀ ਜਾਂਦੇ। ਦੇਖੋ ਕੀ ਮਖੌਲ ਬਣਿਆ। 5 ਬਾਣੀਆਂ ਨੋਰਮਲ ਸਟੇਜ ਨਾਲ ਪੜ੍ਹੋ, 2.25 ਘੰਟੇ ਲੱਗਣਗੇ। ਮਿਣਕੇ 24 ਘੰਟੇ ਦਾ ਦਸਵਾਂ ਹਿੱਸਾ ਹੈ ਨਿਤਨੇਮ। ਇਹ ਨਹੀਂ ਵੀ 15 ਮਿੰਟ 'ਚ ਮੁਕਾਓ ਅਤੇ ਹੁਣ ਕਰਦੇ ਤਾਂ ਹੈ ਨਹੀਂ ਨਿਤਨੇਮ ਆਪਾਂ, ਹੁਣ ਤਾਂ ਮੁਕਾਉਂਦੇ ਹਾਂ। ਇੱਕ ਕੰਮ ਕਰਨਾ ਹੁੰਦਾ, ਇੱਕ ਮੁਕਾਉਣਾ ਹੁੰਦਾ। ਖੇਤੀ ਵਾਲੇ ਬੈਠੇ ਹੋਣਗੇ, ਮੈਨੂੰ ਖੇਤੀ ਜ਼ਿਆਦਾ ਪਿਆਰੀ ਹੈ, ਮੈਂ ਖੁਦ ਕਰਦਾ। ਇੱਕ ਤਾਂ ਗਡਾਈ ਕਰਨੀ ਹੁੰਦੀ ਹੈ, ਇੱਕ ਮੁਕਾਉਣੀ ਹੁੰਦੀ ਹੈ। ਜੇ ਤਾਂ ਗਡਾਈ ਕਰਤੀ ਉਸ ਕਪਾਹ ਮੱਕੀ ਵਿੱਚ ਤਾਂ ਅਗਲੇ ਸਾਲ ਵੀ ਡੀਲਾ ਨਹੀਂ ਜੰਮਣਾ। ਜੇ ਮਕਾਈ ਹੈ ਤਾਂ ਦੂਏ ਦਿਨ ਜਦੋਂ ਹਾਜ਼ਰੀ ਛਕਾਂਗੇ ਨਾ ਮੋਟਰ 'ਤੇ ਬੈਠੇ, ਡੀਲੇ ਉਹ ਨਹੀਂ ਕਹਿਣਗੇ ਆ ਜਾ ਦੇਖ ਲੈ, ਦਰਸ਼ਨ ਕਰ ਲੈ, ਇੱਥੇ ਖੜ੍ਹੇ ਹੈ, ਕੁਛ ਸਾਧਨਾ ਆ ਜਾ ਵੇਖ, ਉੱਥੇ ਖੜ੍ਹੇ ਜਿੱਥੇ ਤੂੰ ਖੁਰਬਾ ਚੱਕੀ ਫਿਰਦਾ ਸੀ। ਇਹ ਨਿਤਨੇਮ ਕਰਨਾ, ਤਨ ਰੂਪੀ ਖੇਤ ਵਿੱਚੋਂ ਵਿਸ਼ੇ ਵਿਕਾਰਾਂ ਦੇ ਕੱਖ ਕੰਡੇ ਨੂੰ ਜੜ੍ਹਾਂ ਤੋਂ ਚੁਗਣਾ ਹੈ। ਆਪਾਂ ਉੱਪਰੋਂ ਉੱਪਰੋਂ ਵੱਢ ਕੇ ਤੁਰ ਗਏ, ਦੂਏ ਦਿਨ ਫਿਰ ਫੁੱਟਿਆ, ਦੂਏ ਦਿਨ ਵੱਢਿਆ, ਤੀਏ ਦਿਨ ਫੁੱਟਿਆ। ਉਦੋਂ 6 ਮਹੀਨੇ 11 ਦਿਨ ਦਾ ਸਮਾਂ ਤਪਦਾ ਬਾਕੀ ਰਹਿੰਦਾ ਸੀ। ਸਮੇਂ ਦੇ 3-4 ਮਿੰਟ ਨੇ ਸਾਰੇ। ਉਹ ਤਪ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿੱਥੇ ਕੀਤਾ, ਪੜ੍ਹੋ 10 ਪਾਤਸ਼ਾਹ ਦੀ ਬਾਣੀ। ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਹਾਨਾ, ਜਬ ਹੀ ਜਾਤ ਤ੍ਰਿਵੈਣੀ ਭਏ, ਪੁੰਨ ਦਾਨ ਦਿਨ ਕਰਤ ਬਤਾਏ। ਉਹ 6 ਮਹੀਨੇ 11 ਦਿਨ ਦਾ ਤਪ ਅਲਾਹਾਬਾਦ, ਸ੍ਰੀ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਨਾਨਕੀ ਜੀ, ਮਾਮਾ ਕਿਰਪਾਲ ਜੀ ਨਾਲ, ਮਾਤਾ ਜਮਨੀ ਜੀ ਦੇ ਘਰ ਅਲਾਹਾਬਾਦ ਦੇ ਅੰਦਰ, ਅਹੱਈਆ ਖਾਨ ਮਹੱਲੇ ਗੁਰਦੁਆਰਾ ਤਪ ਅਸਥਾਨ। ਉਹ ਬਾਬੇ ਬਕਾਲੇ ਦਾ 6 ਮਹੀਨੇ 11 ਦਿਨ ਦਾ ਤਪ 9ਵੇਂ ਪਾਤਸ਼ਾਹ ਜੀ ਨੇ ਇਲਾਹਾਬਾਦ ਜਾ ਕੇ ਸੰਪੂਰਨ ਕੀਤਾ। ਇੱਕ ਬਹੁਤ ਕੁੰਡੀ ਦੀ ਗੱਲ, ਮੇਰੀਆਂ ਧੀਆਂ ਭੈਣਾਂ ਜ਼ਿਆਦਾ ਧਿਆਨ ਦਿਓ, ਪਤੇ ਦੀ ਗੱਲ ਕਹਿ ਲਓ ਕਿ 33 ਸਾਲ ਬੀਤ ਗਏ, ਨੌਵੇਂ ਪਾਤਸ਼ਾਹ ਦੀ ਸ਼ਾਦੀ ਹੋਈ ਨੂੰ ਘਰ ਬੱਚਾ ਨਹੀਂ ਹੋਇਆ। 33 ਸਾਲ ਕਰਤਾਰਪੁਰ ਹੋਈ ਸੀ, 33 ਸਾਲ ਨਿਗਾਹ ਮਾਰੋ ਗ੍ਰਿਸਤੀ ਹੋ, ਵਿਆਹ ਤੋਂ 2-3 ਸਾਲ ਬਾਅਦ ਬੱਚਾ ਨੂੰ ਹੋਵੇ, ਘਰਦਿਆਂ ਦਾ ਹਾਲ ਕੀ ਹੁੰਦਾ। 33 ਸਾਲ ਮੈਂ ਬੇਨਤੀ ਕਰਾਂ, ਗੋਤਾ ਲਾਓ ਆਪਣੇ ਇਤਿਹਾਸ ਵਿੱਚ, ਉੱਪਰੋਂ ਮੱਛੀਆਂ ਡੱਡੂ ਨਾ ਫੜੋ, ਜਾ ਪਾ ਪਾ ਕੇ ਡੁੱਬੋ ਵਿੱਚ, ਹੀਰੇ ਮੋਤੀ ਲੱਭਣ ਤੁਹਾਨੂੰ। 33 ਸਾਲ ਕਿਉਂ ਲੰਘੇ? ਜਦ ਤੱਕ ਮਾਂ ਬਾਪ ਦਾ ਸਿਮਰਨ ਪੂਰਾ ਨਹੀਂ ਹੋਇਆ ਨਾ, ਗੁਰੂ ਗੋਬਿੰਦ ਸਿੰਘ ਜੀ ਨੇ ਜੱਗ ਵਿੱਚ ਆਉਣਾ ਮਨਜ਼ੂਰ ਨਹੀਂ ਕੀਤਾ। ਅੱਜ ਕੇ ਆਖੋ ਸਤਨਾਮ, ਜਿੱਦਣ ਉਹ ਤਪ ਪੂਰਾ ਹੋਇਆ, ਇਹ ਮੈਂ ਨਹੀਂ ਕਹਿ ਰਿਹਾ, ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ, ਉਸ ਘਰ ਵਿੱਚ ਜਿੱਦਣ ਤਪ ਪੂਰਾ ਹੋਇਆ, ਜਬ ਹੀ ਜਾਤ ਤ੍ਰਿਵੈਣੀ ਭਏ, ਪੁੰਨ ਦਾਨ ਦਿਨ ਕਰਤ ਬਤਾਏ, 6 ਮਹੀਨੇ 11 ਦਿਨ, ਜਿੱਦਣ ਤਪ ਪੂਰਾ ਹੋਇਆ, ਤਹੀ ਪ੍ਰਕਾਸ਼ ਹਮਾਰਾ ਭਇਓ। ਤਹੀ ਦਾ ਅਰਥ ਹੈ ਇਲਾਹਾਬਾਦ ਮਾਤਾ ਜਮਨੀ ਦਾ ਘਰ, ਜਿੱਥੇ 6 ਮਹੀਨੇ 11 ਦਿਨ ਦਾ ਤਪ ਪੂਰਾ ਹੋਇਆ, ਉਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਮਾਤਾ ਜੀ ਦੇ ਪੇਟ ਵਿੱਚ ਆ ਗਈ। ਅੱਜ ਕੇ ਆਖੋ ਸਤਿਨਾਮ, ਜਿੰਨਾ ਚਿਰ ਤਪ ਨਹੀਂ ਹੋਇਆ, ਨਹੀਂ ਪੁੱਤਰ ਬੀਬੀਓ, ਬੱਚਿਆਂ ਨੂੰ ਜਨਮ ਦਿੰਦੀ ਹੈ, ਤੁਹਾਡੀ ਬਹੁਤ ਕੁਰਬਾਨੀ ਹੈ। ਨਵਾਂ ਜਨਮ ਹੁੰਦਾ ਸਾਡੀ ਧੀ ਭੈਣ ਦਾ ਡਿਲੀਵਰੀ ਦੇ ਸਮੇਂ, ਪਰ ਜਦੋਂ ਬੱਚੇ ਨੂੰ ਜਨਮ ਦੇਣਾ ਹੋਵੇ, ਅੱਖਾਂ ਨਾਲ ਸ਼ੁੱਧ ਦੇਖਣਾ ਸ਼ੁਰੂ ਕਰੋ, ਜ਼ਬਾਨ ਨਾਲ ਸ਼ੁੱਧ ਬੋਲਣਾ ਸ਼ੁਰੂ ਕਰੋ, ਖਾਣਾ ਪੀਣਾ ਆਪਣਾ ਸ਼ੁੱਧ ਕਰੋ, ਆਰ ਵਿਹਾਰ ਸ਼ੁੱਧ ਕਰੋ, ਜੋ ਵੀ ਕਿਤੇ ਜੋ ਮਾਂ ਅੱਖਾਂ ਨਾਲ ਦੇਖ ਰਹੀ ਹੈ ਉਹ ਬੱਚਾ ਰਿਸੀਵ ਕਰ ਰਿਹਾ, ਐਕਸੈਪਟ ਕਰ ਰਿਹਾ ਪੇਟ ਵਿੱਚ, ਜੋ ਖਾ ਰਹੀ ਹੈ ਖੂਨ ਉਸੇ ਦਾ ਬਣਦਾ। ਬੱਚੇ ਤਾਂ ਆਪਣੇ ਦਾ ਸਿਸਟਮ ਖੂਨ ਦਾ ਹੁੰਦਾ ਨਹੀਂ, ਉਹ ਨਾੜੂਆ ਲੱਗਿਆ ਵੇ, ਮਾਂ ਦਾ ਖੂਨ ਜਾ ਰਿਹਾ। ਜੋ ਕੰਨਾਂ ਨਾਲ ਸੁਣ ਰਹੀ ਹੈ, ਬੱਚੇ 'ਤੇ ਅਸਰ ਹੋ ਰਿਹਾ ਹੈ। ਅਸੀਂ ਹੁਣ ਗੁਰਦੁਆਰੇ ਅਰਦਾਸਾਂ ਕਰਾਉਂਦੇ, ਸੱਚੇ ਪਾਤਸ਼ਾਹ ਵੀ ਚੰਗੀ ਦੀ ਦਾਤ ਬਖਸ਼ੀ ਹੈ, ਛੱਕ ਕੜਾ ਪ੍ਰਸ਼ਾਦ ਦੇ ਗੱਫੇ ਰੁਮਾਲਾ ਲਿਆਂਦਾ, ਇਹਨੂੰ ਨੇਕ ਬਣਾਈ, ਮਾਂ ਬਾਪ ਦਾ ਆਗਿਆ ਕਰ ਕਰੀ। ਸਾਡੇ ਲੈਣੇ ਤਾਂ ਫਸਿਆ ਵੇ, ਤੁਹਾਡੇ ਕਹੇ ਤਾਂ ਕਰਨੀ ਪੈਂਦੀ ਅਰਦਾਸ, ਪਰ ਪਤਾ ਸਾਨੂੰ ਹੁੰਦਾ ਵੀ ਜਿਹੜਾ ਅਰਦਾਸ ਕਰਾਉਂਦਾ ਨਾ, ਵੀ ਮੇਰੀ ਆਗਿਆ ਮੰਨੇ ਪੁੱਤ, ਉਹਨੇ ਆਪਣੇ ਬਾਪ ਦਾ ਬੁਰਾ ਹਾਲ ਕਰਿਆ ਹੋਇਆ। ਕੁਛ ਸਤਨਾਮ ਹਸੋ ਨਾ, ਪਤਾ ਸਾਨੂੰ ਹੁੰਦਾ ਪਰ ਅਸੀਂ ਤਾਂ ਫਸੇ ਹੋਏ ਹਾਂ, ਤੁਹਾਡੇ ਕੋਲ ਸਾਨੂੰ ਅਰਦਾਸ ਕਰਨੀ ਪੈਂਦੀ। ਪਹਿਲਾਂ ਤੂੰ ਦੇਖ ਵੀ ਤੂੰ ਮਾਂ ਬਾਪ ਦਾ ਆਗਿਆ ਕਰ ਹੈ, ਤੂੰ ਆਪਣੇ ਮੁੰਡੇ ਨੂੰ ਬਣਾਉਂਦਾ ਫਿਰਦਾ, ਤੂੰ ਵੀ ਕਿਸੇ ਦਾ ਮੁੰਡਾ ਹੈ, ਤੂੰ ਨਹੀਂ ਕਿਸੇ ਦਾ ਪੁੱਤ। ਨਾ ਨਾ ਨਾ, ਮੇਰਾ ਮੁੰਡਾ ਮੇਰੀ ਮੁੱਠੀ ਚਾਪੀ ਕਰੇ ਤੇ ਮੈਂ ਬਾਪੂ ਨੂੰ ਗੋਡਿਆਂ ਤੇ ਫੜ ਕੇ ਖੜੀ ਸੀ ਫਿਰਨਾ। ਕਿਉਂ ਧੋਖਾ ਦਿੰਦੇ ਗੁਰੂ ਨੂੰ? ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ, ਇਹ ਕਿਤੇ ਸਮਾਂ ਮਿਲਿਆ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਸਲੋਕ, ਲੋੜ ਹੈ ਦਾਖ ਬਜੌਰੀਆਂ, ਬਜੌਰ ਸ਼ਬਦ ਦੇ 7 ਅਰਥ ਨੇ, 7 ਸਮਾਂ ਚਾਹੀਦਾ। ਇੱਕ ਅਰਥ ਬਜੌਰ ਦਾ ਪੁੱਤ ਹੈ, ਇੱਕ ਭਾਸ਼ਾ ਵਿੱਚ ਪੁੱਤ ਕਹਿੰਦੇ, ਬਜੌਰ ਕਹਿੰਦੇ ਪੁੱਤ ਨੂੰ। ਡਾਖ ਮਿੱਠਾ ਫਲ, ਪੁੱਤ ਵਰਗਾ ਮਿੱਠਾ ਫਲ ਨਹੀਂ ਕੋਈ। ਅਸੀਂ ਮਿੱਠੇ ਫਲ ਲੋਚਦੇ ਹਾਂ ਪੁੱਤਾਂ ਦੇ, ਪਰ ਮਾਂ ਬਾਪ ਨੂੰ ਕਿੱਕਰ ਦੀਆਂ ਸੂਲਾਂ 'ਤੇ ਪਾਇਆ ਹੋਇਆ ਹੈ। ਅੱਜ ਕੇ ਆਖੋ ਸਤਿਨਾਮ, ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ, ਹੰਢਾ ਹੈ ਉਨ ਕਤਾਇਨ ਦਾ ਪੈਦਾ। ਜਦ ਤੱਕ ਸਿਮਰਨ ਮਾਤਾ ਭੈਣਾਂ ਬੀਬੀਓ, ਬੱਚੇ ਨੂੰ ਜਨਮ ਦੇਣਾ ਸਿਮਰਨ, ਛੱਡੋ ਟੀਵੀ ਦੇਖਣੇ, ਕੜਛੀ ਫੇਰਨਗੀਆਂ ਸਬਜ਼ੀ 'ਚ, ਨਿਗਾਹ ਲੱਗੀ ਵੀ ਇਹ ਸੀਰੀਅਲ ਕਿਹੜਾ ਚੱਲਦਾ ਹੈ। ਇੱਕ ਵਾਰ ਵੀ ਵਾਹਿਗੁਰੂ ਨਹੀਂ ਕਹਿਣਾ, ਕੀ ਦੇਖਦੀਆਂ ਕੁੜੀਓ ਸੀਰੀਅਲ 'ਚ, ਨੂੰ ਸੱਸ ਦੀ ਲੜਾਈ, ਇਹ ਤਾਂ ਤੁਹਾਡੀ ਆਪਣੀ ਉਹ ਹੋਈ ਜਾਂਦੀ ਹੈ, ਕਾਹਨੂੰ ਹੋਰਾਂ ਨੂੰ ਦੇਖਦੇ ਹੋ? ਅੱਜ ਕੇ ਕੁਛ ਸਤਨਾਮ, ਹੋਰਾਂ ਦੀ ਤਾਂ ਦੇਖੋ ਜੇ ਆਪਣੇ ਘਰ ਕੌਲੀਆਂ ਨਾ ਖੜਦੀਆਂ ਹੋਣ, ਉਦੋਂ ਸਦਨਾ ਵਾਹਿਗੁਰੂ ਕਹਿ ਕੇ ਕੜਛੀ ਫੇਰੋ ਭੋਜਨ। ਸਾਡੇ ਬਜ਼ੁਰਗ ਬੈਠੇ ਨੇ ਮੇਰੇ ਆਣ ਦੇ, ਬਲਦ ਦਾ ਰੱਸਾ ਖੋਲਣਾ, ਮੂੰਹ ਤੋਂ ਨਿਕਲਣਾ ਵਾਹਿਗੁਰੂ। ਪੰਜਾਲੀ ਚੱਕਣੀ ਮੂੰਹ ਤੋਂ ਨਿਕਲਣਾ ਵਾਹਿਗੁਰੂ। ਜੋੜਾ ਪਾਉਣਾ ਮੂੰਹ ਤੋਂ ਨਿਕਲਣਾ ਵਾਹਿਗੁਰੂ। ਮੱਝ ਚੋਣ ਜਾਣੀ ਬੀਬੀ ਦੇ ਮੂੰਹ ਤੋਂ ਨਿਕਲਣਾ ਵਾਹਿਗੁਰੂ। ਹੁਣ ਵੇਖਿਆ ਪੰਜਾਬ 'ਚ ਸਾਡੇ ਮੁੰਡਿਆਂ ਦਾ ਕੀ ਹਾਲ ਹੈ, ਬੜੇ ਬੜੇ ਸਪੀਕਰ ਲਾਏ ਨੇ ਟਰੈਕਟਰਾਂ ਦੇ ਉੱਤੇ, ਜਿੰਨੀਆਂ ਦੁਨੀਆਂ ਦੀਆਂ ਗੰਦੀਆਂ ਟੇਪਾਂ ਉਹ ਕਣਕ ਬੀਜਦਿਆਂ ਨੇ ਸੁਣਨੀ ਹੈ, ਪਾਣੀ ਦਿੰਦਿਆਂ ਨੇ ਸੁਣਨੀ ਹੈ। ਕੋਲ ਨੂੰ ਲੰਘ ਨਹੀਂ ਸਕਦਾ ਦਿਆਂਤਦਾਰ ਬੰਦਾ ਉਹ ਗੱਲਾਂ ਸੁਣ ਕੇ। ਧਰਤੀ ਮਾਂ ਨੂੰ ਕੀ ਕੁਝ ਸੁਣਾ ਰਹੇ ਹਾਂ ਤੁਸੀਂ, ਗੰਦ ਛੱਡ ਦਿੱਤਾ ਵਾਹਿਗੁਰੂ ਕਹਿਣਾ। ਬਸ ਚੱਕੀ ਫਿਰੋ ਥੱਬੇ, ਹੁਣ ਬਥੇਰੇ ਥੱਬੇ ਹੀ ਹੈ, ਹੁਣ ਵਿੱਚ ਜਾਨ ਜੂਨ ਨਹੀਂ ਹੈ ਮਾਇਆ ਦੇ, ਥੱਬੇ ਹੀ ਚੱਕੀ ਫਿਰਦੇ ਹਾਂ। 100 ਮੁਣ ਕਣਕ ਇਸੇ ਦੇ ਹੋ ਜਾਵੇ, ਪਿੰਡ 'ਚ ਦੁਹਾਈ ਮੱਚ ਜਾਂਦੀ ਸੀ 100 ਮੁਣ ਕਣਕ ਹੋ ਗਈ, ਵਿੱਚੇ ਵਿਆਹ ਕਰ ਲੈਣਾ ਕੁੜੀ ਦਾ, ਵਿੱਚੇ ਮਕਾਨ ਪਾ ਲੈਣੇ, ਅਤੇ ਹੁਣ ਤੁਹਾਡੀ ਕਿਰਪਾ ਹੈ 700-800 ਕੁਇੰਟਲ ਤਾਂ ਦਾਸ ਵੇਚਦਾ ਕਣਕ, 1000 ਕੁ ਕੁਇੰਟਲ ਜੀਰੀ ਹੋ ਜਾਂਦੀ ਹੈ, 3-4 ਹਜ਼ਾਰ ਕੁਇੰਟਲ ਗੰਨਾ ਵੀ ਵੇਚੀਦਾ ਸਾਡੇ ਕੋਲ ਮਿਲ ਲੈ ਮੁਰਿੰਡੇ, ਇੰਨਾ ਕੁਝ ਵੇਚੀਦਾ। ਟਰੈਕਟਰ ਦੀ ਕਿਸ਼ਤ ਵਾਲੇ ਪਰ ਰੈਂਟ ਕੱਢੀ ਫਿਰਦੇ ਹੈ, ਕੋਈ ਸਤਨਾਮ ਉਹਨਾਂ ਤੋਂ ਲੋਕਾਂ ਹੀ ਟਾਈਮ ਕਰੀਦਾ, ਕਿੱਥੇ ਨੂੰ ਗਏ ਥੱਬੇ। ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਕਿਰਤ ਵਿੱਚ ਬਰਕਤ ਨਹੀਂ ਹੋਊਗੀ। ਪ੍ਰਭ ਕਹਿ ਸਿਮਰਨ ਰਿਧ ਸਿਧ ਨਾ, ਜੇ ਬਰਕਤ ਪਾਉਣੀ ਹੈ ਸਿਮਰਨ, ਉਹ 27 ਸਾਲ ਦਾ ਸਿਮਰਨ ਉਹ ਤਿਆਰੀ। ਇੱਥੋਂ ਹੀ ਬਚਨ ਤੁਹਾਡੇ ਨਾਲ, ਸ਼ਹੀਦੀ ਤੱਕ ਕਿਵੇਂ ਪੁੱਜੇ ਮਹਾਰਾਜ, ਉਹ ਥੋੜ੍ਹੇ ਜਿਹੇ ਮੈਂ ਸੁਣ ਕੇ ਹੈਰਾਨ ਤਾਂ ਹੋਏ ਕਿ ਐਤਵਾਰ ਨੂੰ ਤਾਂ ਹੋਰ ਜਗ੍ਹਾ ਮੇਰਾ ਟਾਈਮ ਵਧਾਉਣੇ ਆ, ਪਰ ਇਹਨਾਂ ਨੇ 15 ਮਿੰਟ ਘਟਾ ਤਾ, ਕੋਈ ਸਿਸਟਮ ਹੋਣਾ ਇੱਥੇ ਤਾਂ ਦੇਰ ਬਾਅਦ ਆਏ। ਮੈਂ ਸਿਸਟਮ ਵਿੱਚ ਕੋਈ ਇੰਟਰਫੀਅਰ ਨਹੀਂ ਕਰਨਾ, ਪਰ ਐਤਵਾਰ ਦਾ ਦੀਵਾਨ ਤਾਂ 10 ਮਿੰਟ ਵੱਧ ਚਾਹੀਦੇ ਆ, ਕਿਉਂਕਿ ਪ੍ਰਸੰਗ ਸ਼ਹੀਦੀ ਦਾ ਲੰਮਾ, ਕੋਈ 2 ਦੀ ਪੁਆਇੰਟ ਗੱਲ ਤੁਹਾਡੇ ਨਾਲ, ਜਿਵੇਂ ਪ੍ਰੋਗਰਾਮ ਹੈ ਇਸ਼ਾਰਾ ਤਾਂ ਕਰਨਾ ਹੀ ਪੈਂਦਾ ਹੈ। ਅੱਜ ਕਿਹਾ ਕੋਈ ਸਤਨਾਮ, ਕੋਈ ਸਮਝੇ ਨਾ ਸਮਝੇ ਤੁਹਾਡੀ ਮਰਜ਼ੀ ਹੈ, ਉਸ ਦਾ ਇਸ਼ਾਰਾ ਹੀ ਕਰ ਸਕਦੇ, ਇੱਥੇ ਤਾਂ ਪ੍ਰਬੰਧਕਾਂ ਦਾ ਸਾਰਾ ਇੰਤਜ਼ਾਮ ਹੈ, ਸਭ ਕੁਝ ਦੇਖਣਾ ਪੈਂਦਾ ਨਾਲੇ ਗੁਰਸਿੱਖ ਪਿਆਰਿਓ। ਸੋ ਬਹੁਤ ਧੰਨਵਾਦ ਤੁਹਾਡਾ, ਬਹੁਤ ਪਿਆਰ ਨਾਲ ਬੇਨਤੀ ਹੈ ਸੁਣੀਏ, ਜਿਹੜਾ ਤੁਹਾਡਾ ਧਿਆਨ ਹੈ ਨਾ ਇਹੀ ਸਾਡੀ ਸੰਪਤੀ ਹੈ। ਸਰੋਤੇ ਦਾ ਧਿਆਨ ਮਿਲ ਜਾਵੇ ਬਸ ਸਭ ਕੁਝ ਮਿਲ ਗਿਆ। ਬਹੁਤ ਬਖਸ਼ਾਂ ਬਖਸ਼ਦੇ ਹੋ, ਮਾਇਆ ਬਖਸ਼ਦੇ ਹੋ, ਤੁਹਾਡੀ ਸਾਰੀ ਸੇਵਾ ਵਿੱਚ ਜਾਣੀ ਹੈ, ਇਹ ਵੀ ਮਹਾਰਾਜ ਸਫਲੀ ਕਰਨ। ਬਸ ਕੱਲ੍ਹ ਨੂੰ ਮਹਾਨ ਗੁਰਪੁਰਬ ਮਨਾਇਆ ਜਾ ਰਿਹਾ ਹੈ ਸਾਜਰੇ ਤੋਂ, ਇਹ ਨਹੀਂ ਕਿ ਭੋਗ 'ਤੇ ਹੀ ਆਉਣਾ, ਬਈ ਲੰਗਰ ਚਾ ਕੇ ਸੇਵਾ ਕਰੋ। ਤੁਹਾਨੂੰ ਬੇਨਤੀ ਹੈ ਕੱਲ੍ਹ ਨੂੰ ਜਿਹੜੇ 1 ਜਪਜੀਤ ਸਾਹਿਬ ਪੜ੍ਹਦੇ ਹੈ, 5 ਜਪਜੀਤ ਸਾਹਿਬ ਦਾ ਪਾਠ ਕਰਿਓ, 5 24 ਸਾਹਿਬ ਦੇ ਪਾਠ ਕਰਿਓ, ਤਾਂ ਹੀ ਸ਼ਹੀਦੀ ਗੁਰਪੁਰਬ ਮਨਾਇਆ ਜਾਊਗਾ। ਭੁੱਲਾਂ ਤੋਂ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।